ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਪੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਸ੍ਰੀ ਗੋਇੰਦਵਾਲ ਸਾਹਿਬ ਨਗਰ ਵਿਖੇ ਜਿੱਥੇ ਚੁਬਾਰਾ ਸਾਹਿਬ ਗੁਰਦੁਆਰਾ ਸਾਹਿਬ ਹੈ ਉੱਥੇ ਗੁਰੂ ਕੇ ਮਹਿਲ ਸਨ। ਗੁਰੂ ਕੇ ਮਹਿਲਾਂ ਦੇ ਅੰਦਰ ਸਤਿਕਾਰਯੋਗ ਪਿਤਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਗ੍ਰਹਿ ਵਿਖੇ ਅਤਿ ਸਨਮਾਨਯੋਗ ਮਾਤਾ ਭਾਨੀ ਜੀ ਦੇ ਕੁੱਖ ਤੋਂ ਹਜ਼ੂਰ ਨੇ ਪਾਵਨ ਅਵਤਾਰ ਧਾਰਨਾ ਕੀਤਾ ਸੀ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਰੋਟੀ ਉਮਰੇ ਆਪਣੇ ਨਾਨਾ ਸਤਿਗੁਰੂ ਦੀਆਂ ਲੋਰੀਆਂ ਆਸੀਸਾਂ ਅਤੇ ਵਰਦਾਨ ਪ੍ਰਾਪਤ ਹੋਏ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਵਚਨ ਕੀਤੇ ਸਨ ਕਿ ਇਹ ਭਾਰੀ ਗੁਰੂ ਹੋਣਗੇ। ਦੂਸਰਾ ਵਚਨ ਕੀਤਾ ਸੀ, ਦੋਹੇ ਥਾ ਬਾਣੀ ਕਾ ਬੋਹੇ ਥਾ, ਇਹ ਬਾਣੀ ਦੇ ਬੋਹਿਤ ਹੋਣਗੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਜਣਾ ਕਰਨਗੇ। ਐਸੇ ਵਰਦਾਨ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਦੋਹਤੇ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਸਪੁੱਤਰ ਮਾਤਾ ਭਾਨੀ ਜੀ ਦੇ ਲਾਲ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਬਖਸ਼ਿਸ਼ ਕੀਤੇ। ਫਿਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸਬੰਧ ਵਿਚ ਭੱਟਾਂ ਨੇ ਵੀ ਬਹੁਤ ਸੁੰਦਰ ਬਚਨ ਲਿਖੇ ਹਨ। ਤਾਰਨ ਗਗਨ ਨਵ ਖੰਡ ਮੈਂ ਹੈ, ਜੋਤ ਸਵਰੂਪੀ ਰਹਿਓ ਪਰ ਅਣ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਮਥੁਰਾ ਭੱਟ ਜੀ ਆਖਦੇ ਨੇ, ਐ ਦੁਨੀਆਂ ਦੇ ਲੋਗੋ, ਜੇ ਕਿਸੇ ਨੇ ਉਸ ਪਰਮਾਤਮਾ ਨੂੰ ਨਹੀਂ ਤੱਕਿਆ, ਉਸ ਰੱਬ ਨੂੰ ਨਹੀਂ ਦੇਖਿਆ, ਆਓ ਮੇਰੇ ਕੋਲ, ਮੈਂ ਤੁਹਾਨੂੰ ਉਸ ਪਰਮਾਤਮਾ ਦੇ ਸਾਕਸ਼ਾਤ ਦਰਸ਼ਨ ਕਰਵਾ ਸਕਦਾ ਹਾਂ। ਜਦੋਂ ਲੋਕਾਂ ਨੇ ਪੁੱਛਿਆ ਕਿੱਥੇ ਹੈ ਉਹ ਵਾਹਿਗੁਰੂ, ਕਿੱਥੇ ਹੈ ਪਰਮਾਤਮਾ, ਤਾਂ ਮਥੁਰਾ ਭੱਟ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਦੇ ਵਿਚ ਲਿਆ ਕੇ ਲੋਕਾਂ ਨੂੰ ਇਹ ਗੱਲ ਆਖੀ, ਪਣ ਮਥੁਰਾ ਕਸ਼ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਾਕਸ਼ਾਤ ਸਰੂਪ ਹਨ। ਕਈ ਲੋਕ ਸਵਾਲ ਕਰਦੇ ਹਨ ਉਸ ਪਰਮਾਤਮਾ ਦਾ ਰੂਪ ਰੰਗ ਤੇ ਕੋਈ ਹੈ ਹੀ ਨਹੀਂ, ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪ੍ਰਤੱਖ ਹਰ ਸਾਕਸ਼ਾਤ ਪਰਮੇਸ਼ਰ ਦਾ ਰੂਪ ਕਿਵੇਂ ਹੋ ਗਏ। ਜਦੋਂ ਆਪਾਂ ਇਨ੍ਹਾਂ ਗੱਲਾਂ ਨੂੰ ਸੁਣਦੇ ਹਾਂ, ਸਾਡੇ ਮਨ ਦੇ ਵਿਚ ਕਈ ਤਰ੍ਹਾਂ ਦੇ ਸ਼ੰਕੇ ਵੀ ਪੈਦਾ ਹੋ ਜਾਂਦੇ ਨੇ, ਪਰ ਜਦੋਂ ਆਪਾਂ ਗੁਰਬਾਣੀ ਦੀ ਵਿਚਾਰ ਕਰਦੇ ਹਾਂ, ਭਾਈ ਗੁਰਦਾਸ ਜੀ ਨੂੰ ਪੜ੍ਹਦੇ ਹਾਂ, ਇਤਿਹਾਸ ਨੂੰ ਸਰਵਣ ਕਰਦੇ ਹਾਂ, ਤੇ ਮਨ ਦੇ ਸਾਰੇ ਸ਼ੰਕੇ ਧੂੰਏ ਦੇ ਬੱਦਲਾਂ ਵਾਂਗ ਉੱਡ ਜਾਂਦੇ ਹਨ। ਗੁਰਬਾਣੀ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਦੋ ਰੂਪ ਮੰਨੇ ਗਏ ਹਨ। ਇੱਕ ਨਿਰਗੁਣ ਸਰੂਪ ਹੈ, ਜਿਸ ਦੀ ਵਿਆਖਿਆ ਗੁਰੂ ਅਰਜਨ ਦੇਵ ਮਹਾਰਾਜ ਨੇ ਸੁਖਮਨੀ ਸਾਹਿਬ ਜੀ ਦੇ ਇੱਕ ਸ਼ਲੋਕ ਵਿੱਚ ਕੀਤੀ ਹੈ। ਰੂਪ ਨਾ ਰੇਖ ਨਾ ਰੰਗ ਕਿਸ ਤ੍ਰਿਹੁ ਗੁਣ ਤੇ ਪ੍ਰਭ ਪੈਨ ਤਿਸ ਹੈ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਉਸ ਵਾਹਿਗੁਰੂ ਦਾ ਨਿਰਗੁਣ ਸਰੂਪ ਹੈ ਜਿਸ ਦੇ ਬਾਰੇ ਕਲਗੀ ਤਾਰ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਵੀ ਨਿਰਣਾ ਕੀਤਾ। ਚੱਕਰ ਚਿਹਨ ਅਰ ਬਾਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕ ਕਿਹੇ। ਇਹ ਨਿਰਗੁਣ ਸਰੂਪ ਦੀ ਵਿਆਖਿਆ ਹੈ, ਪਰ ਹਜ਼ੂਰ ਨੇ ਗੁਰਬਾਣੀ ਵਿਚ ਸਰਗੁਣ ਸਰੂਪ ਦੇ ਬਾਰੇ ਵੀ ਲਿਖਿਆ ਹੈ, ਸੋਹਣੇ ਨੱਕ ਜਨ ਲੰਬੜੇ ਵਾਲਾ, ਉਸਦਾ ਨੱਕ ਬੜਾ ਸੋਹਣਾ ਹੈ, ਵਾਲ ਬੜੇ ਸੁੰਦਰ ਨੇ। ਹੁਣ ਜਦੋਂ ਆਪਾਂ ਗੁਰਬਾਣੀ ਦੀ ਵਿਚਾਰ ਕਰਦੇ ਹਾਂ ਉਹਦੇ ਵਿਚ ਉਸ ਵਾਹਿਗੁਰੂ ਪਰਮੇਸ਼ਰ ਦੇ ਦੋ ਸਰੂਪ ਵਰਣਨ ਕੀਤੇ ਗਏ ਹਨ, ਇੱਕ ਨਿਰਗੁਣ ਹੈ ਦੂਸਰਾ ਸਰਗੁਣ ਹੈ। ਨਿਰਗੁਣ ਸਰੂਪ ਤਾਂ ਨਿਰਾਕਾਰ ਹੈ, ਅਦ੍ਰਿਸ਼ ਹੈ, ਤੇ ਜਿਹੜਾ ਸਰਗੁਣ ਸਰੂਪ ਹੈ ਔਰ ਉਹਦੇ ਆਪਾਂ ਇਨ੍ਹਾਂ ਨੇਤਰਾਂ ਦੇ ਨਾਲ ਦੀਦਾਰ ਕਰ ਸਕਦੇ ਹਾਂ। ਸਾਡੇ ਲਈ ਉਸ ਵਾਹਿਗੁਰੂ ਦਾ ਨਿਰਗੁਣ ਸਰਗੁਣ ਸਰੂਪ ਕੌਣ ਹੈ, ਜਦੋਂ ਆਪਾਂ ਇਸ ਗੱਲ ਦੀ ਵਿਚਾਰ ਕਰਾਂਗੇ। ਭੱਟਾ ਨੇ ਇਸ ਗੱਲ ਦਾ ਨਿਰਣਾ ਕਰ ਦਿੱਤਾ, ਜੇ ਕਿਸੇ ਨੇ ਉਸ ਅਕਾਲ ਪੁਰਖ ਦੇ ਸਰਗੁਣ ਸਰੂਪ ਦੇ ਦਰਸ਼ਨ ਕਰਨੇ ਹੋਣ ਤਾਂ ਗੁਰੂ ਨਾਨਕ ਦੇ ਮਹਾਰਾਜ ਦੇ ਦਰਸ਼ਨ ਕਰੋ। ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਕਲਗੀ ਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਦੱਸੋ ਸਤਿਗੁਰੂ ਸਾਹਿਬਾਨ ਉਸ ਪਰਮੇਸ਼ਰ ਦਾ ਸਰਗੁਣ ਸਰੂਪ ਹਨ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰੇ। ਗੱਲ ਸਪਸ਼ਟ ਹੋ ਗਈ, ਗੁਰ ਅਰਜਨ ਪ੍ਰਤੱਖ ਹਰ, ਵੀ ਗੁਰੂ ਅਰਜਨ ਦੇਵ ਮਹਾਰਾਜ ਸਾਕਸ਼ਾਤ ਪਰਮੇਸ਼ਰ ਕਿਵੇਂ ਹੋ ਗਏ। ਉਸ ਅਕਾਲ ਪੁਰਖ ਵਾਹਿਗੁਰੂ ਦਾ ਸਰਗੁਣ ਸਰੂਪ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਸੋ ਪਾਤਸ਼ਾਹੀਆਂ ਨੇ ਇਸ ਦ੍ਰਿਸ਼ਟੀਕੋਣ ਨੂੰ ਲੈ ਕੇ ਮਥੁਰਾ ਭੱਟ ਜੀ ਨੇ ਆਖਿਆ, ਜੇ ਕਿਸੇ ਨੇ ਅਕਾਲ ਪੁਰਖ ਵਾਹਿਗੁਰੂ ਦੇ ਦੀਦਾਰ ਕਰਨੇ ਹੋਣ ਉਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਆ ਕੇ ਦਰਸ਼ਨ ਕਰ ਲਓ, ਤੁਹਾਨੂੰ ਉਸ ਵਾਹਿਗੁਰੂ ਦੇ ਨਿਰਾਕਾਰ ਸਰੂਪ ਦੇ ਨਹੀਂ ਪ੍ਰਤੱਖ ਹਰ ਜਿਹੜਾ ਇਨ੍ਹਾਂ ਅੱਖਾਂ ਦੇ ਨਾਲ ਦਿਸਣ ਵਾਲਾ ਸਰਗੁਣ ਸਰੂਪ ਹੈ ਉਹਦੇ ਦਰਸ਼ਨ ਜ਼ਰੂਰ ਹੋਣਗੇ। ਨਿਰਗੁਣ ਤੇ ਸਰਗੁਣ ਸੀ, ਉਸ ਵਾਹਿਗੁਰੂ ਨੇ ਨਿਰਗੁਣ ਤੋਂ ਸਰਗੁਣ ਸਰੂਪ ਧਾਰਨਾ ਕੀਤਾ। ਕਿਵੇਂ ਧਾਰਨਾ ਕੀਤਾ? ਮਹਾਂਪੁਰਖ ਇੱਕ ਉਦਾਹਰਣ ਦਿੰਦੇ ਸਨ, ਜਿਵੇਂ ਜਦੋਂ ਬਹੁਤੀ ਗਰਮੀ ਪੈਂਦੀ ਹੈ, ਬਹੁਤਾ ਵੱਟ ਪੈਂਦਾ ਹੈ, ਤੇ ਉਸ ਵੇਲੇ ਜਿਹੜੇ ਅਕਸਰ ਲੋਕ ਕਹਿੰਦੇ ਨੇ ਹੁਣ ਗਰਮੀ ਬਹੁਤ ਹੈ, ਹੁਣ ਮੀਂਹ ਪੈਣਾ ਚਾਹੀਦਾ। ਇਸੇ ਤਰ੍ਹਾਂ ਜਦੋਂ ਸੰਸਾਰ ਦੇ ਵਿੱਚ ਜ਼ੋਰ ਜ਼ੁਲਮ ਪਾਪ ਵੱਧ ਜਾਂਦੇ ਹਨ, ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵ ਲਾਏ ਸੱਚੇ ਸੁਣਿਆ ਕੰਨ ਦੇ ਤੀਰਖ ਦੀਵੈ ਸਹਿਜ ਸੁਭਾਈ। ਫਿਰ ਇਹ ਧਰਤੀ ਇਹ ਸ੍ਰਿਸ਼ਟੀ ਵਾਹਿਗੁਰੂ ਦੇ ਚਰਨਾਂ ਦੇ ਵਿਚ ਅਰਦਾਸ ਬੇਨਤੀ ਕਰਦੀ ਹੈ, ਹੇ ਵਾਹਿਗੁਰੂ ਹੁਣ ਅੱਤ ਦੀ ਪਾਪ ਦੀ ਜ਼ੁਲਮ ਦੀ ਗਰਮੀ ਵੱਧ ਗਈ ਹੈ, ਹੁਣ ਇਸਦਾ ਤੇਜ ਮੇਰੇ ਕੋਲੋਂ ਸਹਾਰਿਆ ਨਹੀਂ ਜਾਂਦਾ, ਹੁਣ ਆਪ ਕਿਰਪਾ ਕਰੋ। ਤੇ ਫਿਰ ਉਸ ਵੇਲੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੁਕਮ ਕਰਦਾ ਹੈ, ਬੱਦਲ ਨੂੰ ਭੇਜ ਦਿੰਦਾ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਨੇ ਫਰਮਾਇਆ ਹੈ, ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੀ ਪਠਾਇਆ। ਜਦੋਂ ਧਰਤੀ ਨੇ ਸ੍ਰਿਸ਼ਟੀ ਨੇ ਦੁਨੀਆਂ ਨੇ ਪੁਕਾਰ ਕੀਤੀ, ਅਰਦਾਸ ਕੀਤੀ, ਪ੍ਰਾਰਥਨਾ ਕੀਤੀ, ਤਾਂ ਉਸ ਵੇਲੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਗੁਰੂ ਨਾਨਕ ਸਾਹਿਬ ਜੀ ਨੂੰ ਭੇਜਣਾ ਪਿਆ। ਜਾਂ ਇਉਂ ਆਖ ਲੋ, ਉਸ ਵਾਹਿਗੁਰੂ ਨੂੰ ਆਪ ਗੁਰੂ ਨਾਨਕ ਸਰੂਪ ਧਾਰਨ ਕਰਕੇ ਸੰਸਾਰ ਦੇ ਵਿਚ ਆਉਣਾ ਪਿਆ, ਕਿਉਂਕਿ ਗੁਰਮਤ ਦਾ ਸਿਧਾਂਤ ਗੁਰੂ ਤੇ ਪਰਮੇਸ਼ਰ ਦੋ ਨਹੀਂ ਇੱਕੋ ਰੂਪ ਨੇ। ਨਿਰਗੁਣ ਆਪ ਸਰਗੁਣ ਪੀ ਉਹੀ ਕਲਾ ਤਾਰ ਜਨ ਸਗਲੀ ਮੋਹੀ। ਇਤਿਹਾਸ ਵਿਚ ਜ਼ਿਕਰ ਆਉਂਦਾ ਹੈ, ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਬੇਈ ਨਦੀ ਵਿਚ ਚੁੱਭੀ ਮਾਰ ਕੇ ਉਸ ਵਾਹਿਗੁਰੂ ਦੇ ਸੱਚਖੰਡ ਵਿਚ ਗਏ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਧੰਨ ਗੁਰੂ ਨਾਨਕ ਦੇ ਮਹਾਰਾਜ ਨੂੰ ਵਰਦਾਨ ਦਿੱਤਾ। ਕੀ ਵਰਦਾਨ ਸੀ? ਮੈਂ ਪਾਵਰ ਬ੍ਰਹਮ ਪਰਮੇਸ਼ਰ ਹਾਂ, ਤੁਸੀਂ ਗੁਰੂ ਪਰਮੇਸ਼ਰ ਹੋਏ। ਇੱਕ ਪਾਵਰ ਬ੍ਰਹਮ ਪਰਮੇਸ਼ਰ ਹੈ, ਦੂਸਰਾ ਗੁਰੂ ਪਰਮੇਸ਼ਰ ਹੈ। ਪਾਵਰ ਬ੍ਰਹਮ ਪਰਮੇਸ਼ਰ ਨਿਰਾਕਾਰ ਹੈ, ਅਦ੍ਰਿਸ਼ਟ ਹੈ, ਕੋਪਤ ਹੈ, ਤੇ ਜਿਹੜਾ ਗੁਰੂ ਪਰਮੇਸ਼ਰ ਹੈ ਉਹ ਸਾਕਸ਼ਾਤ ਪਰਮੇਸ਼ਰ ਗੁਰੂ ਅਰਜਨ ਪ੍ਰਤੱਖ ਹੈ। ਇਹ ਵਰਦਾਨ ਅਕਾਲ ਪੁਰਖ ਨੇ ਧੰਨ ਗੁਰੂ ਨਾਨਕ ਦੇ ਮਹਾਰਾਜ ਨੂੰ ਬਖਸ਼ਿਸ਼ ਕੀਤਾ ਸੀ ਕਿ ਮੈਂ ਪਾਰ ਬ੍ਰਹਮ ਪਰਮੇਸ਼ਰ ਹਾਂ, ਤੁਸੀਂ ਗੁਰੂ ਪਰਮੇਸ਼ਰ ਹੋਏ। ਤੇ ਨਾਲ ਇਹ ਵੀ ਆਖਿਆ, ਜਿਹੜਾ ਜੀਵ ਗੁਰੂ ਪਰਮੇਸ਼ਰ ਦੀ ਸ਼ਰਨ ਵਿਚ ਆ ਜਾਵੇ, ਗੁਰੂ ਦੀ ਦੀਖਿਆ ਸਿੱਖਿਆ ਨੂੰ ਧਾਰਨ ਕਰ ਲਵੇ, ਤੇ ਮੈਂ ਉਸ ਨੂੰ ਆਪਣੇ ਚਰਨਾਂ ਵਿਚ ਥਾਂ ਦੇਵਾਂਗਾ। ਇਸ ਲਈ ਗੁਰੂ ਪਰਮੇਸ਼ਰ ਦੀ ਮਹਿਮਾ ਅਪਰਪਾਰ ਹੈ। ਜਿੰਨਾ ਚਿਰ ਤੱਕ ਅਸੀਂ ਗੁਰੂ ਪਰਮੇਸ਼ਰ ਦੀ ਸ਼ਰਨ ਵਿਚ ਨਹੀਂ ਆਉਂਦੇ, ਤੇ ਪਾਰ ਬ੍ਰਹਮ ਪਰਮੇਸ਼ਰ ਵੀ ਨਹੀਂ ਮਿਲ ਸਕਦਾ। ਸਤਿਗੁਰੂ ਦਰਗਾਹੀ ਬਸੀਠ ਨਹੀਂ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੇਠ, ਵਿਛੜਿਆ ਮੇਲੇ ਪ੍ਰਭੂ ਹਰ ਦਰਦ ਹੈ ਕਾਬਾ ਸੀਠ। ਇਉਂ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਪਰਮੇਸ਼ਰ ਦਰਗਾਹੀ ਬਸੀਠ ਨੇ, ਜਿਨ੍ਹਾਂ ਦਾ ਆਪਾਂ ਪਾਵਨ ਅਵਤਾਰ ਪੁਰਬ ਦਿਹਾੜਾ ਮਨਾ ਰਹੇ ਹਾਂ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ ਆਪਾਂ ਗੁਰੂ ਤੇ ਪ੍ਰਤੱਖ ਹਰ ਗੁਰੂ ਪਰਮੇਸ਼ਰ ਤੇ ਪਾਰ ਬ੍ਰਹਮ ਪਰਮੇਸ਼ਰ ਵਰਗੀ ਸ਼ਰਧਾ ਭਾਵਨਾ ਭਰੋਸਾ ਧਾਰਨ ਕਰ ਲਈਏ, ਸਾਡਾ ਜੀਵਨ ਸਫਲ ਹੋ ਜਾਵੇਗਾ। ਜਦੋਂ ਆਪਾਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਪ੍ਰਤੱਖ ਹਰ ਮੰਨ ਲਿਆ, ਇਹ ਸਾਕਸ਼ਾਤ ਪਰਮੇਸ਼ਰ ਪਾਰ ਬ੍ਰਹਮ ਗੁਰ ਨਾਹੀਂ ਭੇਦ, ਤੇ ਫਿਰ ਸਾਡਾ ਉਧਾਰ ਹੋ ਜਾਵੇਗਾ। ਆਓ ਹੁਣ ਆਪਾਂ ਗੁਰ ਇਤਿਹਾਸ ਦੇ ਨਾਲ ਜੁੜੀਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਅਵਤਾਰ ਪੁਰਬ ਦਿਹਾੜੇ ਦੀ ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਹੁਣ ਆਪ ਸੰਗਤਾਂ ਚੱਲ ਰਿਹਾ ਲੜੀਵਾਰ ਇਤਿਹਾਸ ਸਰਵਣ ਕਰੋ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਭੱਲਿਆਂ ਦੀ ਵੰਸ਼ ਦੀ ਅਵਤੰਸ਼, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੀ ਬਣੀ ਆਵੈ। ਸ੍ਰੀ ਗੋਇੰਦਵਾਲ ਸਾਹਿਬ ਨੂੰ ਸਿੱਖੀ ਦਾ ਧੁਰਾ ਸਿੱਖੀ ਦਾ ਕੇਂਦਰ ਸਥਾਪਿਤ ਕਰਕੇ ਮਹਾਨ ਗੁਰਸਿੱਖ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਆਪ ਸੰਗਤਾਂ ਉਨ੍ਹਾਂ ਦਾ ਇਤਿਹਾਸ ਸਰਵਣ ਕਰ ਰਹੇ ਹੋ। ਕੱਲ ਦੇ ਪ੍ਰਸੰਗ ਵਿਚ ਆਪ ਸੰਗਤਾਂ ਨੇ ਪਿਛਲੇ ਦਿਨਾਂ ਦੇ ਅੰਦਰ ਸ਼ਨੀਵਾਰ ਦੇ ਦੀਵਾਨ ਦੇ ਵਿਚ ਆਪ ਸੰਗਤਾਂ ਨੇ ਪ੍ਰਸੰਗ ਸੁਣਿਆ ਸੀ। ਇਕ ਤਲਵੰਡੀ ਪਿੰਡ ਦਾ ਗੁਰਸਿੱਖ ਜਿਹੜਾ ਸੁਚਾਲਾ ਸੀ, ਲੰਗੜਾ ਸੀ, ਪੌੜੀ ਨਾਲ ਚੱਲਦਾ ਸੀ, ਤੇ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਹਰ ਰੋਜ਼ ਆਉਂਦਾ। ਦਰਸ਼ਨ ਕਰਨ ਵਾਸਤੇ ਹੀ ਨਹੀਂ ਸੀ ਆਉਂਦਾ, ਬੜੇ ਪ੍ਰੇਮ ਦੇ ਨਾਲ ਗੁਰੂ ਮਹਾਰਾਜ ਦੇ ਲਈ ਦਹੀਂ ਵੀ ਲੈ ਕੇ ਆਉਂਦਾ। ਲੰਗਰ ਦੇ ਟਾਈਮ ਤੋਂ ਪਹਿਲਾਂ ਉਸਨੇ ਪਹੁੰਚ ਜਾਣਾ ਤੇ ਗੁਰੂ ਮਹਾਰਾਜ ਨੂੰ ਦਹੀਂ ਲਿਆ ਕੇ ਛਕਾਉਣਾ। ਇਕ ਦਿਨ ਪਿੰਡ ਦੇ ਚੌਧਰੀ ਨੇ ਮਜ਼ਾਕ ਮਜ਼ਾਕ ਦੇ ਵਿਚ ਉਸਦੀ ਪੌੜੀ ਖੋਹ ਲਈ। ਉਸ ਨੂੰ ਮਜ਼ਾਕ ਕਰਨ ਲੱਗਿਆ, ਉਹ ਭਲਿਆ ਲੋਕਾਂ ਤੋਂ ਰੋਜ਼ ਗੁਰੂ ਮਹਾਰਾਜ ਦੇ ਕੋਲ ਜਾਣਾ, ਤੇ ਗੁਰੂ ਮਹਾਰਾਜ ਦੀ ਮਹਿਮਾ ਅਪਰ ਅਪਾਰ ਹੈ। ਮੈਂ ਸੁਣਿਆ ਗੁਰੂ ਮਹਾਰਾਜ ਮਰਿਆਂ ਨੂੰ ਵੀ ਜਿਉਂਦੇ ਕਰ ਦਿੰਦੇ ਨੇ। ਸਤਿਗੁਰ ਮੇਰਾ ਸਰਵਪ੍ਰਤ ਪਾਲਾ, ਸਤਿਗੁਰ ਮੇਰਾ ਮਾਰ ਜੀ ਵਾਲਾ, ਤੂੰ ਰੋਜ਼ ਉਨ੍ਹਾਂ ਕੋਲ ਜਾਣਾ, ਤੇਰੀ ਲੱਤ ਵੀ ਟੁੱਟੀ ਠੀਕ ਨਹੀਂ ਕਰ ਸਕੇ। ਉਹ ਪੌੜੀ ਖੋਲੀ ਤੇ ਮਜ਼ਾਕ ਕਰਨ ਲੱਗੇ। ਉਸ ਗੁਰਸਿੱਖ ਨੇ ਚੌਧਰੀ ਨੂੰ ਆਖਿਆ, ਚੌਧਰੀ ਸਾਹਿਬ ਮੈਂ ਲੇਟ ਹੋ ਰਿਹਾ ਹਾਂ, ਮੈਂ ਗੁਰੂ ਮਹਾਰਾਜ ਨੂੰ ਜਾ ਕੇ ਨਹੀਂ ਛਕਾਉਣਾ, ਲੰਗਰ ਦਾ ਵਕਤ ਖੁੰਝ ਰਿਹਾ ਹੈ, ਤੂੰ ਮੇਰੀ ਪੌੜੀ ਦੇ। ਕਾਫੀ ਮਿੰਤਾਂ ਤਰਲੇ ਕਰਨ ਤੋਂ ਬਾਅਦ ਉਸ ਨੂੰ ਪੌੜੀ ਦਿੱਤੀ। ਉਧਰ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਲੰਗਰ ਦਾ ਵਕਤ ਹੋ ਚੁੱਕਿਆ, ਪੰਗਤਾਂ ਬੈਠ ਗਈਆਂ ਨੇ ਤੇ ਗੁਰੂ ਮਹਾਰਾਜ ਵੀ ਪ੍ਰਸ਼ਾਦ ਛਕਣ ਦੇ ਲਈ ਬੈਠ ਗਏ ਹਨ। ਥਾਲ ਪਰੋਸ ਕੇ ਗੁਰੂ ਮਹਾਰਾਜ ਦੀ ਅੱਗੇ ਲਿਆ ਕੇ ਰੱਖ ਦਿੱਤਾ, ਬਾਕੀ ਸੰਤਾਂ ਨੂੰ ਵੀ ਭੋਜਨ ਪਰੋਸ ਦਿੱਤਾ, ਪਰ ਹੁਣ ਗੁਰੂ ਮਹਾਰਾਜ ਛਕਦੇ ਨਹੀਂ। ਸਾਰੀ ਸੰਗਤ ਵੀ ਹੈਰਾਨ ਹੈ, ਸਾਹਮਣੇ ਭੋਜਨ ਪਰੋਸਿਆ ਹੋਇਆ ਹੈ, ਸਭ ਸੰਗਤਾਂ ਨੂੰ ਵੀ ਭੋਜਨ ਵਰਤਾਇਆ ਜਾ ਚੁੱਕਿਆ ਹੈ, ਕੀ ਕਾਰਨ ਹੈ, ਗੁਰੂ ਮਹਾਰਾਜ ਛਕਦੇ ਕਿਉਂ ਨਹੀਂ? ਕੁਛ ਸਮੇਂ ਤੋਂ ਬਾਅਦ ਉਹ ਗੁਰਸਿੱਖ ਸੁਚਾਲਾ ਲੰਗੜਾ ਦੁੱਧ ਦਹੀਂ ਲੈ ਕੇ ਆਇਆ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਭਾਈ ਅਸੀਂ ਇਸ ਦੀ ਉਡੀਕ ਕਰ ਰਹੇ ਸੀ ਤੇ ਰੋਜ਼ ਸ਼ਰਧਾ ਭਾਵਨਾ ਦੇ ਨਾਲ ਸਾਡੇ ਲਈ ਦਹੀਂ ਲੈ ਕੇ ਆਉਂਦਾ, ਜੇ ਅਸੀਂ ਅੱਜ ਲੰਗਰ ਪਹਿਲਾਂ ਛਕ ਲੈਂਦੇ ਇਹਦੀ ਭਾਵਨਾ ਨੂੰ ਠੇਸ ਲੱਗਣੀ, ਇਸ ਲਈ ਅਸੀਂ ਭੋਜਨ ਨਹੀਂ ਛਕਿਆ। ਇਹ ਕੌਤਕ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਹੀ ਜਾਣਦੇ ਨੇ ਕਿੰਨਾ ਉਨ੍ਹਾਂ ਦਾ ਸਿੱਖਾਂ ਦੇ ਨਾਲ ਪਿਆਰ ਹੈ। ਭੋਜਨ ਵੀ ਲੇਟ ਛਕਿਆ, ਦਾਲ ਸਬਜ਼ੀਆਂ ਵੀ ਠੰਡੀਆਂ ਹੋ ਗਈਆਂ, ਪਰ ਸਿੱਖ ਦੀ ਉਡੀਕ ਕਰਦੇ ਰਹੇ। ਤੇ ਫਿਰ ਗੁਰੂ ਮਹਾਰਾਜ ਨੇ ਲੰਗਰ ਛਕਣ ਤੋਂ ਬਾਅਦ ਉਸ ਸਿੱਖ ਨੂੰ ਪੁੱਛਿਆ, ਭਲਿਆ ਲੋਕਾਂ, ਅੱਗੇ ਤੂੰ ਕਦੇ ਲੇਟ ਨਹੀਂ ਹੋਇਆ, ਅੱਜ ਕੀ ਕਾਰਨ ਹੈ, ਤੂੰ ਲੇਟ ਕਿਉਂ ਪਹੁੰਚਿਆ? ਉਹਨੇ ਸੱਚੋ ਸੱਚ ਦੱਸ ਦਿੱਤਾ, ਕਹਿਣ ਲੱਗਾ, ਗਰੀਬਨ ਵਾਜ ਸਤਿਗੁਰੂ ਜੀ, ਅੱਜ ਪਿੰਡ ਦਾ ਚੌਧਰੀ ਮਿਲ ਗਿਆ, ਉਸ ਨੇ ਮੇਰੀ ਪੌੜੀ ਖੋਹ ਲਈ, ਡੰਗੋਰੀ ਖੋਹ ਲਈ ਜਿਸ ਦੀ ਆਸਰੀ ਮੈਂ ਚੱਲਦਾ ਸੀ। ਕਿ ਆਪ ਜੀ ਨੂੰ ਵੀ ਪਤਾ ਹੈ ਮੈਂ ਲੰਗੜਾ ਹਾਂ, ਮੇਰੀ ਲੱਤ ਟੁੱਟੀ ਹੋਈ ਹੈ, ਮੈਂ ਚੱਲ ਨਹੀਂ ਸਕਦਾ। ਉਹਨੇ ਮੇਰੀ ਪੌੜੀ ਖੋਹ ਲਈ ਤੇ ਮੈਨੂੰ ਮਜ਼ਾਕ ਦੇ ਵਿਚ ਕਹਿਣ ਲੱਗਾ, ਤੂੰ ਰੋਜ਼ ਗੁਰੂ ਮਹਾਰਾਜ ਦੇ ਕੋਲ ਜਾਣਾ ਤੇ ਗੁਰੂ ਮਹਾਰਾਜ ਤੇਰੀ ਟੁੱਟੀ ਲੱਤ ਵੀ ਠੀਕ ਨਹੀਂ ਕਰ ਸਕੀ, ਕਾਹਦੇ ਵਾਸਤੇ ਜਾਣਾ, ਕਿਉਂ ਜਾਣਾ ਉੱਥੇ, ਜੇ ਤੇਰੀ ਲੱਤ ਵੀ ਠੀਕ ਨਹੀਂ ਹੁਣ ਤੱਕ ਹੋਈ? ਮੈਂ ਮਸਾਂ ਮਿੰਤਾਂ ਤਰਲੇ ਕਰਕੇ ਉਹਦੇ ਪਾਸੋਂ ਪੌੜੀ ਮੰਗੀ, ਇਸ ਲਈ ਮਹਾਰਾਜ ਮੈਂ ਲੇਟ ਹੋਇਆ ਹਾਂ। ਗੁਰੂ ਮਹਾਰਾਜ ਪਰਮ ਦਿਆਲੂ ਕਿਰਪਾਲੂ ਕਹਿਣ ਲੱਗੇ, ਗੁਰਸਿੱਖਾ, ਕੁਦਰਤੀ ਸਾਡਾ ਖਿਆਲ ਹੀ ਨਹੀਂ ਆਇਆ ਇਸ ਪਾਸੇ। ਅੱਛਾ, ਜੇ ਹੁਣ ਤੂੰ ਇਹ ਗੱਲ ਆਖੀ ਹੈ, ਚੌਧਰੀ ਨੇ ਵੀ ਤੈਨੂੰ ਇੱਕ ਤਰ੍ਹਾਂ ਦੇ ਨਾਲ ਮਜ਼ਾਕ ਕੀਤਾ ਹੈ, ਹੁਣ ਤੇਰੀ ਲੱਤ ਠੀਕ ਹੋਣੀ ਹੀ ਚਾਹੀਦੀ ਹੈ। ਅੱਛਾ, ਤੂੰ ਹੁਣ ਇਉਂ ਕਰ, ਇੱਥੇ ਇੱਕ ਮੁਸਲਮਾਨ ਫਕੀਰ ਸ਼ਾਹ ਹੁਸੈਨ ਰਹਿੰਦਾ, ਉਹ ਵੀ ਗੁਰੂ ਮਹਾਰਾਜ ਦਾ ਬੜਾ ਸ਼ਰਧਾਲੂ ਸੀ, ਤੂੰ ਉਹਦੇ ਕੋਲ ਜਾ, ਉਹ ਤੇਰੀ ਲੱਤ ਠੀਕ ਕਰ ਦੇਵੇਗਾ। ਤੇ ਹੁਣ ਇਸ ਨੂੰ ਜਦੋਂ ਉੱਥੇ ਭੇਜਿਆ, ਉਸ ਮੁਸਲਮਾਨ ਫਕੀਰ ਸ਼ਾਹ ਹੁਸੈਨ ਦਾ ਸੁਭਾਅ ਬੜਾ ਗਰਮ ਸੀ, ਜਦੋਂ ਕੋਈ ਉਹਦੇ ਪਾਸ ਜਾਂਦਾ ਖੁਦਕਾ ਲੈ ਕੇ ਮਗਰ ਪੈ ਜਾਂਦਾ ਤੇ ਉਸ ਨੂੰ ਮਾਰ ਕੇ ਚਿੜਕ ਕੇ ਭਜਾ ਦਿੰਦਾ। ਵੱਖੋ ਵੱਖਰੇ ਸਾਧੂਆਂ ਦੇ ਫਕਰਾਂ ਦੇ ਸੁਭਾਅ ਹੁੰਦੇ ਨੇ। ਹੁਣ ਜਦੋਂ ਇਹ ਗਿਆ, ਇਹਨੂੰ ਉਸਨੇ ਆਖਿਆ ਤੇ ਕੁਝ ਨਾ, ਕਿਉਂਕਿ ਗੁਰੂ ਮਹਾਰਾਜ ਨੇ ਭੇਜਿਆ ਸੀ। ਤੇ ਜਦੋਂ ਕੋਲੇ ਜਾ ਕੇ ਬੈਠਾ, ਸ਼ਾਹ ਹੁਸੈਨ ਪੁੱਛਣ ਲੱਗਿਆ, ਭਲਿਆ ਲੋਕਾ, ਤੂੰ ਇੱਥੇ ਕਾਹਦੇ ਵਾਸਤੇ ਆਇਆ? ਕਹਿੰਦਾ, ਮਹਾਰਾਜ, ਮੈਨੂੰ ਗੁਰੂ ਮਹਾਰਾਜ ਨੇ ਭੇਜਿਆ ਤੇ ਮੈਂ ਆਪਣੀ ਟੁੱਟੀ ਲੱਤ ਠੀਕ ਕਰਾਉਣ ਵਾਸਤੇ ਆਇਆ ਹਾਂ। ਇੰਨੀ ਗੱਲ ਸੁਣਨ ਦੀ ਦੇਰ ਸੀ, ਸ਼ਾਹ ਹੁਸੈਨ ਗੁੱਸੇ ਵਿਚ ਆਇਆ, ਕੁਦਕਾ ਚੁੱਕਿਆ, ਛੋਟਾ ਚੁੱਕਿਆ ਤੇ ਕਹਿਣ ਲੱਗਾ, ਕਾਰਨ ਸਮਰੱਥ ਸਤਿਗੁਰੂ ਆਪ ਨੇ ਮੇਰੇ ਕੋਲੇ ਉਨ੍ਹਾਂ ਨੇ ਤੈਨੂੰ ਕਿਉਂ ਭੇਜਿਆ? ਜਾਂ ਉੱਥੇ ਗੁਰੂ ਮਹਾਰਾਜ ਦੇ ਕੋਲ ਮੇਰੇ ਕੋਲੇ ਕੀ ਰੱਖਿਆ ਹੋਇਆ? ਜਦੋਂ ਕੁਦਕਾ ਲੈ ਕੇ ਉਹਦੇ ਮਾਰਨ ਲਈ ਤਿਆਰ ਹੋਇਆ, ਉਹ ਲੰਗੜਾ ਸਿੱਖ, ਸੁਚਾਲਾ ਸਿੱਖ ਡਰਦਾ ਮਾਰਾ ਪੌੜੀ ਛੱਡ ਕੇ ਭੱਜ ਤੁਰਿਆ। ਉਹਨੂੰ ਪਤਾ ਵੀ ਨਾ ਲੱਗਿਆ ਕਦੋਂ ਉਹਦੀ ਲੱਤ ਠੀਕ ਹੋ ਗਈ। ਇਸ ਕੌਤਕ ਦੁਆਰਾ ਗੁਰੂ ਮਹਾਰਾਜ ਨੇ ਉਹਦੀ ਲੰਗੜੀ ਲੱਤ ਠੀਕ ਕਰਵਾ ਦਿੱਤੀ। ਫਿਰ ਉਸਨੇ ਆ ਕੇ ਸ਼ਾਹ ਹੁਸੈਨ ਦੇ ਚਰਨ ਫੜੇ, ਕਹਿਣ ਲੱਗਾ ਤੁਸੀਂ ਬੜੇ ਸ਼ਕਤੀ ਵਾਲੇ ਫਕਰ ਹੋ, ਮਹਾਂਪੁਰਖ ਹੋ। ਅੱਗੋਂ ਸ਼ਾਹ ਹੁਸੈਨ ਕਹਿਣ ਲੱਗਾ ਭਲਿਆ ਲੋਕਾ, ਕਰਨ ਕਰਾਉਣ ਵਾਲੇ ਸਤਿਗੁਰੂ ਆਪ ਨੇ, ਇਹ ਵਡਿਆਈ ਮੈਨੂੰ ਉਨ੍ਹਾਂ ਨੇ ਦਿੱਤੀ ਹੈ, ਇਸ ਲਈ ਮੈਂ ਤੇ ਉਨ੍ਹਾਂ ਦੇ ਘਰ ਦਾ ਇਕ ਅਦਨਾ ਜਿਹਾ ਸੇਵਾਦਾਰ ਹਾਂ, ਮੈਂ ਤੇ ਗੁਰੂ ਘਰ ਦਾ ਇਕ ਮੁਰੀਦ ਹਾਂ। ਤੂੰ ਜਾ ਕੇ ਮੇਰੇ ਵੱਲੋਂ ਗੁਰੂ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕਰਨੀ। ਇਹ ਪ੍ਰਸੰਗ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ, ਹੁਣ ਅੱਗੇ ਜੋ ਪ੍ਰਸੰਗ ਆ ਰਿਹਾ ਹੈ ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇਕ ਵਾਰ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਇਕ ਦਿਨ ਸੰਗਤ ਸਤਿਗੁਰ ਪਾਸ।
ਇਕ ਦਿਨ ਦੀ ਵਾਰਤਾ ਹੈ, ਕਵੀ ਸੰਤੋਖ ਸਿੰਘ ਜੀ ਇਤਿਹਾਸ ਲਿਖ ਰਹੇ ਹਨ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਤਖ਼ਤ ਤੇ ਸੁਭਾਏ ਮਾਨ ਹਨ ਤੇ ਸੰਗਤਾਂ ਗੁਰੂ ਮਹਾਰਾਜ ਦੇ ਕੋਲ ਬੈਠੀਆਂ ਹਨ।
ਬੈਠੇ ਹੁਤੀ ਬ੍ਰਹਿੰਦ ਚੌਪਾਸ।
ਗੁਰੂ ਮਹਾਰਾਜ ਦਾ ਦੀਵਾਨ ਸਜਿਆ ਹੋਇਆ ਸੀ, ਚਾਰੇ ਪਾਸੇ ਬਹੁਤ ਸਾਰੀਆਂ ਸੰਗਤਾਂ ਬੈਠੀਆਂ ਸਨ,
ਬੁੱਢੇ ਆਦਿਕ ਸਿੱਖ ਜੋ ਸਿਆਣੇ।
ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਸਨ, ਹੋਰ ਵੀ ਬੜੇ ਬੜੇ ਸਿਆਣੇ ਸਿੱਖ ਗੁਰੂ ਮਹਾਰਾਜ ਦੇ ਕੋਲ ਬੈਠੇ ਹਨ।
ਇਤ ਬੂਜਨ ਕੇ ਬੈਨ ਬਖਾਨੇ।
ਲੋ ਉਸ ਵੇਲੇ ਸੰਗਤਾਂ ਨੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿਚ ਗੁਰਸਿੱਖੀ ਦੀ ਮਰਜ਼ਾਦਾ ਕੀ ਹੈ, ਗੁਰਸਿੱਖ ਦੀ ਰਹਿਣੀ ਬਹਿਣੀ ਕਹਿਣੀ ਸਹਿਣੀ ਕੀ ਹੈ, ਇਹਦੇ ਬਾਰੇ ਗੁਰੂ ਮਹਾਰਾਜ ਦੇ ਚਰਨਾਂ ਵਿਚ ਬੇਨਤੀ ਕੀਤੀ।
ਸਿੱਖੀ ਕੀ ਰਹਿਣੀ ਜਿਸ ਢਾਲ।
ਅਮਰਦਾਸ ਮਹਾਰਾਜ ਦੇ ਚਰਨਾਂ ਵਿਚ ਗੁਰਸਿੱਖਾਂ ਨੇ ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਇਹ ਦੱਸੋ ਗੁਰਸਿੱਖੀ ਦੀ ਰਹਿਣੀ ਕਿਹੋ ਜੀ ਹੈ ਤੇ ਗੁਰਸਿੱਖ ਦੀ ਰਹਿਤ ਬਹਿਤ ਕਿਹੋ ਜੀ ਹੋਣੀ ਚਾਹੀਦੀ ਹੈ।
ਸ੍ਰੀ ਮੁਕਤੀ ਆਵ ਕਹੋ ਕਿਰਪਾਲ।
ਮਹਾਰਾਜ ਆਜ ਬਹੁਤ ਸਾਰੀਆਂ ਸੰਗਤਾਂ ਆਪ ਜੀ ਦੇ ਚਰਨਾਂ ਵਿਚ ਬੇਨਤੀ ਕਰ ਰਹੀਆਂ ਨੇ, ਜੋ ਗੁਰਸਿੱਖੀ ਦੀ ਰਹਿਣੀ ਹੈ ਗੁਰਸਿੱਖ ਦੀ ਰਹਿਤ ਹੈ ਉਹਦੇ ਬਾਰੇ ਆਪ ਜੀ ਬਚਨ ਫਰਮਾਓ।
ਜਿਸ ਮੈਂ ਸਿੱਖ ਵਰਤੈ ਗਤ ਲਹਿ।
ਮਹਾਰਾਜ ਉਹ ਗੁਰਸਿੱਖੀ ਦੀ ਰਹਿਣੀ ਸਾਨੂੰ ਦੱਸੋ ਜਿਹਦੇ ਵਿਚ ਸਿੱਖ ਵਰਤਣ ਭਾਵ ਉਸ ਮਰਜ਼ਾਦਾ ਵਿਚ ਚੱਲ ਕੇ ਸੁਖ ਪ੍ਰਾਪਤ ਕਰ ਲੈਣ।
ਫੌਜਲ ਵੇਖੈ ਬਹੁਰ ਨਾ ਬਾਹਰ।
ਤੇ ਉਹ ਗੁਰਸਿੱਖੀ ਦੀ ਰਹਿਤ ਬਾਰੇ ਚਾਨਣਾ ਪਾਓ ਜਿਸ ਨੂੰ ਧਾਰਨ ਕਰਕੇ ਫੇਰ ਮੁੜ ਕੇ ਪਵ ਸਾਗਰ ਦੇ ਵਿਚ ਡੁੱਬਣਾ ਨਾ ਪਵੇ।
ਸੁਣ ਸਸ ਮੁਕਤੀ ਸੁਧਾ ਸੁਮਾਨੇ।
ਲੋ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਸੰਗਤਾਂ ਦੀ ਬੇਨਤੀ ਨੂੰ ਸੁਣ ਕੇ ਆਪਣੇ ਮੁਖਾਰਬੈਂ ਤੋਂ ਅੰਮ੍ਰਿਤ ਵਰਗੀ ਮਿੱਠੀ ਬਾਣੀ ਉਚਾਰਨ ਕੀਤੀ।
ਸਤਿਗੁਰ ਕਰਨਾ ਕਰੇ ਬਖਾਨੇ।
ਲੋ ਗੁਰੂ ਮਹਾਰਾਜ ਨੇ ਕਿਰਪਾ ਕਰਕੇ ਸੰਗਤ ਤੇ ਤਰਸ ਕਰਦਿਆਂ ਹੋਇਆ ਬਚਨ ਆਖੇ।
ਗੁਰੂ ਵਾਕ ਦ੍ਰਿੜ ਜਨ ਕਰ ਮਾਨੇ।
ਲੋ ਹਜੂਰ ਕਹਿਣ ਲੱਗੇ ਗੁਰਸਿੱਖੋ ਗੁਰੂ ਪਿਆਰੀ ਸਾਧ ਸੰਗਤ ਜੀਓ, ਜਿਸ ਗੁਰਸਿੱਖ ਮਾਈ ਭਾਈ ਨੇ ਗੁਰੂ ਦੇ ਬਚਨਾਂ ਨੂੰ ਐਨ ਦ੍ਰਿੜ ਕਰਕੇ ਚੰਗੀ ਤਰ੍ਹਾਂ ਮਨ ਦੇ ਵਿਚ ਵਸਾ ਕੇ ਉਨ੍ਹਾਂ ਤੇ ਭਰੋਸਾ ਨਿਸ਼ਚਾ ਧਾਰਨ ਕਰ ਲਿਆ।
ਤੋ ਮਮ ਪਿਆਰੋ ਸਿੱਖ ਮਹਾਨੇ।
ਜਿਹਨੇ ਗੁਰੂ ਦੇ ਬਚਨਾਂ ਤੇ ਭਰੋਸਾ ਕਰ ਲਿਆ, ਗੁਰੂ ਦੇ ਬਚਨਾਂ ਨੂੰ ਮੰਨ ਲਿਆ ਤੇ ਗੁਰੂ ਦੇ ਬਚਨਾਂ ਨੂੰ ਪ੍ਰਵਾਨ ਕਰ ਲਿਆ, ਬਈ ਉਹ ਸਾਨੂੰ ਬਹੁਤ ਪਿਆਰੇ ਗੁਰਸਿੱਖ ਮਾਈ ਭਾਈ ਲੱਗਦੇ ਹਨ।
ਜਾਗਹਿ ਜਾਮ ਜਾਮ ਨੀ ਰਹੇ।
ਉਹ ਹਜ਼ੂਰ ਹੁਣ ਗੁਰਸਿੱਖ ਦੀ ਰਹਿਣੀ ਬਾਰੇ ਚਾਨਣਾ ਪਾ ਰਹੇ ਹਨ, ਬਈ ਐ ਗੁਰੂ ਪਿਆਰਿਓ ਗੁਰੂ ਸਵਾਰਿਓ, ਬਈ ਜਿਹੜਾ ਗੁਰੂ ਦਾ ਸਿੱਖ ਹੈ ਉਹਨੂੰ ਇੱਕ ਪੈ ਰਾਤ ਰਹਿੰਦੀ ਤੋਂ ਜਾਗਣਾ ਚਾਹੀਦਾ ਹੈ, ਭਾਵ ਅੰਮ੍ਰਿਤ ਵੇਲੇ ਦੀ ਉਸ ਨੂੰ ਸੰਭਾਲ ਕਰਨੀ ਚਾਹੀਦੀ ਹੈ।
ਮਜਨ ਕਰ ਇਕਾਂਤ ਹੋਏ ਬਾਹੇ।
ਸਭ ਤੋਂ ਪਹਿਲਾਂ ਉੱਠ ਕੇ ਗੁਰਸਿੱਖ ਨੂੰ ਇਸ਼ਨਾਨ ਕਰਨਾ ਚਾਹੀਦਾ ਹੈ ਤੇ ਇਸ਼ਨਾਨ ਕਰਨ ਤੋਂ ਬਾਅਦ ਗੁਰਸਿੱਖ ਨੂੰ ਇਕਾਂਤ ਅਸਥਾਨ ਤੇ ਬੈਠ ਜਾਣਾ ਚਾਹੀਦਾ ਹੈ।
ਹੋਰ ਸਰੂਪ ਹਿਰਦੇ ਮੂੰਹ ਧਾਰੇ।
ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ ਵੀ ਸਾਧ ਸੰਗਤ ਜੀ ਗੁਰਸਿੱਖ ਨੂੰ ਸਵਾ ਪੈ ਰਾਤ ਰਹਿੰਦੀ ਤੋਂ ਉੱਠ ਕੇ ਇਸ਼ਨਾਨ ਕਰਨਾ ਚਾਹੀਦਾ ਤੇ ਫਿਰ ਗੁਰੂ ਦੇ ਚਰਨਾਂ ਵਿਚ ਗੁਰੂ ਦੇ ਸਰੂਪ ਦਾ ਧਿਆਨ ਕਰਨਾ ਚਾਹੀਦਾ ਹੈ।
ਗੁਰਬਾਣੀ ਕੁਰਦੀ ਵਿਚਾਰੇ।
ਨਾਲ ਹੀ ਭਾਈ ਗੁਰਸਿੱਖ ਨੂੰ ਬਾਣੀ ਵੀ ਪੜ੍ਹਨੀ ਚਾਹੀਦੀ ਹੈ ਤੇ ਗੁਰਬਾਣੀ ਦੀ ਵਿਚਾਰ ਵੀ ਕਰਨੀ ਚਾਹੀਦੀ ਹੈ।
ਮਨ ਦ੍ਰਿੜ ਕਰਕੇ ਸੁਰਤ ਟਿਕਾਵੇ।
ਅੰਮ੍ਰਿਤ ਵੇਲੇ ਗੁਰਸਿੱਖ ਸਿਮਰਨ ਕਰੇ ਤੇ ਨਾਲ ਗੁਰੂ ਦੇ ਸਰੂਪ ਦਾ ਧਿਆਨ ਕਰਕੇ ਸਿਮਰਨ ਕਰੇ ਤੇ ਨਾਲ ਬਾਣੀ ਪੜ੍ਹੇ। ਇਸ ਦੇ ਨਾਲ ਨਾਲ ਆਪਣੇ ਮਨ ਨੂੰ ਆਪਣੀ ਸੁਰਤ ਨੂੰ ਐਨ ਚੰਗੀ ਤਰ੍ਹਾਂ ਟਿਕਾ ਕੇ ਮਨ ਬਿਰਤੀ ਨੂੰ ਇਕਾਗਰ ਕਰਕੇ
ਰਾਤ ਹੋਤ ਲਾਓ ਨਾਮ ਅਲਾਵੇ।
ਲੋ ਸਵੇਰ ਤੱਕ ਦਿਨ ਚੜ੍ਹਦੇ ਤੱਕ ਗੁਰਸਿੱਖ ਨੂੰ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਕਿਉਂਕਿ ਅੰਮ੍ਰਿਤ ਵੇਲਾ ਸੱਚ ਨਾਉ। ਅੰਮ੍ਰਿਤ ਵੇਲਾ ਸੱਚੇ ਨਾਮ ਜਪਣ ਦਾ ਢੁਕਵਾਂ ਸਮਾਂ ਹੈ ਔਰ ਇਹ ਸੋਹਣੀ ਵੱਤਰ ਹੈ। ਰੇ ਮਨ ਵੱਤਰ ਬੀਜਣ ਨਾਓ। ਠੀਕ ਹੈ, ਭਾਵੇਂ ਸਮੇਂ ਹੋਰ ਵੀ ਬੜੇ ਅੱਛੇ ਨੇ, ਉਨ੍ਹਾਂ ਦੇ ਵਿਚ ਵੀ ਆਪਾਂ ਬਾਣੀ ਪੜ੍ਹ ਸਕਦੇ ਹਾਂ, ਸਿਮਰਨ ਕਰ ਸਕਦੇ ਹਾਂ, ਪਰ ਹਜ਼ੂਰ ਨੇ ਅੰਮ੍ਰਿਤ ਵੇਲੇ ਦੀ ਮਹਾਨਤਾ ਕਿਉਂ ਦੱਸੀ ਹੈ? ਇਹਦਾ ਇੱਕੋ ਇੱਕ ਕਾਰਨ ਹੈ, ਜਦੋਂ ਆਦਮੀ ਸਵਾ ਪੈ ਰਾਤ ਰਹਿੰਦੀ ਤੋਂ ਜਾਗ ਪਵੇ ਉਹ ਸਮਾਂ ਬਹੁਤ ਸ਼ਾਂਤ, ਪਵਿੱਤਰ ਤੇ ਬਹੁਤ ਅੱਛਾ ਸਮਾਂ ਹੁੰਦਾ ਹੈ ਤੇ ਸਾਡਾ ਸਰੀਰ ਵੀ ਆਰਾਮ ਕਰਕੇ, ਸਾਡਾ ਦਿਲ ਦਿਮਾਗ ਵੀ ਆਰਾਮ ਕਰਕੇ ਤਰੋ ਤਾਜ਼ਾ ਹੋ ਜਾਂਦਾ ਤੇ ਇਸ਼ਨਾਨ ਕਰਕੇ ਆਲਸ ਵੀ ਸਾਡੀ ਦੂਰ ਹੋ ਜਾਂਦੀ ਤੇ ਉਸ ਵੇਲੇ ਤਨ ਨੂੰ ਤੇ ਮਨ ਨੂੰ ਸਾਵਧਾਨ ਕਰਕੇ ਜਦੋਂ ਅਸੀਂ ਆਪਣੇ ਮਨ ਦੀ ਬਿਰਤੀ ਨੂੰ ਬਾਣੀ ਨਾਲ ਸਿਮਰਨ ਦੇ ਨਾਲ ਜੋੜਦੇ ਹਾਂ ਔਰ ਉਸ ਵੇਲੇ ਇਹ ਕੰਮ ਕਰਨਾ ਆਸਾਨ ਹੁੰਦਾ। ਸਿਮਰਨ ਕਰਨਾ, ਚਿੱਤ ਬਿਰਤੀ ਨੂੰ ਰੋਕਣਾ ਅੰਮ੍ਰਿਤ ਵੇਲੇ ਆਸਾਨ ਹੁੰਦਾ ਕਿਉਂਕਿ ਉਸ ਵੇਲੇ ਕੋਈ ਹੋਰ ਕੰਮ ਕਾਰ ਤੇ ਹੁੰਦਾ ਨਹੀਂ। ਸਾਡੇ ਮਨ ਦੇ ਵਿਚ ਜਦ ਜਿਵੇਂ ਜਿਵੇਂ ਅਸੀਂ ਲੇਟ ਹੁੰਦੇ ਹਾਂ ਤੇ ਫਿਰ ਦੁਨਿਆਵੀ ਕੰਮ ਧੰਦਿਆਂ ਦੀ ਯਾਦ ਸਤਾਉਣ ਲੱਗ ਜਾਂਦੀ। ਅਸੀਂ ਕੰਮਾਂ ਤੇ ਜਾਣਾ, ਫਿਰ ਕਾਹਲੀ ਕਾਹਲੀ ਚ ਅਸੀਂ ਪਾਠ ਕਰਦੇ ਹਾਂ ਤੇ ਸਾਡੀ ਸੁਰ ਸਾਡਾ ਧਿਆਨ ਧੰਦਿਆਂ ਦੇ ਵਿਚ ਕੰਮਾਂ ਦੇ ਵਿਚ ਲੱਗਿਆ ਹੁੰਦਾ। ਫਿਰ ਤੇ ਕੋਈ ਜਾਪਤਾ ਪੂਰਾ ਕਰਨ ਵਾਲੀ ਗੱਲ ਹੋ ਜਾਂਦੀ ਹੈ, ਉਹ ਰਸ ਨਹੀਂ ਬਣਦਾ, ਟਿਕਾ ਨਹੀਂ ਬਣਦਾ। ਇਸੇ ਲਈ ਜਿਹੜੀ ਗੁਰਸਿੱਖ ਦੀ ਰਹਿਣੀ ਹੈ, ਹਜ਼ੂਰ ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ ਇਸ਼ਨਾਨ ਕਰੇ ਤੇ ਫਿਰ ਗੁਰੂ ਦੇ ਸਰੂਪ ਦਾ ਧਿਆਨ ਧਾਰ ਕੇ ਚਿੱਤ ਬਿਰਤੀ ਨੂੰ ਇਕਾਗਰ ਕਰਕੇ ਨਾਮ ਦੇਵੇ ਸੁਰਤ ਟਿਕਾ ਲਵੇ।
ਰਾਤ ਹੋਤ ਲਾ ਨਾਮ ਅਲਾਵੇ।
ਇਉਂ ਭਾਈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਦਿਨ ਚੜ੍ਹਦੇ ਤੱਕ ਗੁਰਸਿੱਖ ਨੂੰ ਨਾਮ ਜਪਣਾ ਚਾਹੀਦਾ ਹੈ।
ਧਰਮ ਕਿਰਤ ਕਰ ਸੰਤਨ ਸੇਵਾ।
ਲਾਉਣ ਦਿਨ ਚੜ੍ਹ ਗਿਆ ਹੈ ਤੇ ਦਿਨ ਚੜ੍ਹਦੇ ਸਮੇਂ ਗੁਰਸਿੱਖ ਨੇ ਕੀ ਕਰਨਾ ਹੈ? ਹਜ਼ੂਰ ਕਹਿੰਦੇ ਧਰਮ ਦੀ ਕਿਰਤ ਕਰੇ। ਧਰਮ ਦੀ ਕਿਰਤ ਕਿਹੜੀ ਹੁੰਦੀ ਹੈ? ਧਰਮ ਦਾ ਮੁੱਖ ਗੁਣ ਹੈ ਸੱਚ ਬੋਲਣਾ। ਬੋਲੀਏ ਸੱਚ, ਧਰਮ ਝੂਠ ਨਾ ਹੈ ਬੋਲੀਏ, ਜੋ ਗੁਰ ਦੱਸੇ ਵਾਟ ਮੁਰੀਦਾਂ ਜੋਲੀਏ। ਸੱਚ ਬੋਲਣਾ ਤੇ ਨਾਲ ਹੀ ਕਿਸੇ ਦਾ ਹੱਕ ਨਾ ਮਾਰਨਾ ਧਰਮ ਦੀ ਕਿਰਤ ਹੈ। ਜਿਸ ਤੇ ਵੀ ਸੱਚ ਬੋਲਿਆ ਜਾਵੇ ਤੇ ਝੂਠ ਨਾ ਬੋਲਿਆ ਜਾਵੇ, ਘੱਟ ਨਾ ਤੋਲਿਆ ਜਾਵੇ, ਕਿਸੇ ਦਾ ਹੱਕ ਨਾ ਮਾਰਿਆ ਜਾਵੇ, ਕਿਸੇ ਨਾਲ ਧੋਖਾ ਨਾ ਕੀਤਾ ਜਾਵੇ, ਉਸ ਕਿਰਤ ਨੂੰ ਧਰਮ ਦੀ ਕਿਰਤ ਆਖਿਆ ਜਾਂਦਾ। ਲੋ ਹਜ਼ੂਰ ਕਹਿੰਦੇ ਨੇ ਗੁਰਸਿੱਖ ਨੂੰ ਧਰਮ ਦੀ ਕਿਰਤ ਕਰਨੀ ਚਾਹੀਦੀ ਹੈ ਤੇ ਧਰਮ ਦੀ ਕਿਰਤ ਕਰਕੇ ਵੀ ਕਾਲ ਖਾਏ ਕਿਸ ਹੱਥਾਂ ਹੁੰਦੇ, ਨਾਨਕ ਰਾਹੋ ਪਛਾਣੈ ਸੇ, ਸੰਤਨ ਸੇਵੈ ਤੇ ਨਾਲ ਧਰਮ ਦੀ ਕਿਰਤ ਕਰੇ। ਜੋ ਧਰਮ ਦੀ ਕਿਰਤ ਕਰਕੇ ਲਾਭ ਮਿਲੇ ਮਾਇਆ ਦਾ ਧਨ ਦਾ, ਉਹਨੂੰ ਕੱਲਾ ਨਾ ਖਾਵੇ, ਉਹਨੂੰ ਸੰਤਨ ਸੇਵਾ, ਉਹਦੇ ਨਾਲ ਆਏ ਗਏ ਗੁਰਸਿੱਖ ਮਹਾਂਪੁਰਖਾਂ ਦੀ ਸੇਵਾ ਕਰੇ, ਉਹਨਾਂ ਨੂੰ ਜਲ ਪਾਣੀ ਛਕਾਵੇ, ਲੰਗਰ ਛਕਾਵੇ, ਉਹਨਾਂ ਦੀ ਹੋਰ ਲੋੜ ਪੂਰੀ ਕਰੇ। ਇਉਂ ਆਪਣੀ ਕਿਰਤ ਕਮਾਈ ਨੂੰ ਨਾਲ ਨਾਲ ਸਫਲਾ ਵੀ ਕਰਨਾ ਚਾਹੀਦਾ ਹੈ।
ਪਰ ਤ੍ਰੈ ਪਰ ਧਨ ਕਬੂ ਨਾ ਲਿਆ।
ਲੋਏ ਗੁਰਸਿੱਖ ਦੀ ਰਹਿਣੀ ਹੈ ਪਰ ਤ੍ਰੈ, ਜਿਹੜੀ ਆਪਣੀ ਧਰਮ ਪਤਨੀ ਹੈ, ਏਕਾ ਨਾਰੀ ਜਤੀ ਹੋਣਾ ਇਹ ਗ੍ਰਸਤੀ ਲਈ ਬਹੁਤ ਵਧੀਆ ਅਸੂਲ ਗੁਰੂ ਮਹਾਰਾਜ ਨੇ ਬਣਾਇਆ। ਏਕਾ ਨਾਰੀ ਜਤੀ ਹੋਏ ਪਰ ਨਾਰੀ ਦੀ ਭੈਣ ਵਖਾਣੇ। ਭਾਈ ਗੁਰਦਾਸ, ਇਹਨਾਂ ਬਚਨਾਂ ਤੇ ਗੁਰਸਿੱਖ ਨੂੰ ਪਹਿਰਾ ਦੇਣਾ ਚਾਹੀਦਾ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਤੀਆਂ ਜਾਣੇ, ਇਹ ਗੁਰਸਿੱਖ ਦੀ ਰਹਿਣੀ ਹੈ। ਪਰ ਤਰੇ ਪਰਾਈ ਇਸਤਰੀ ਤੇ ਨਾਲ ਹੀ ਪਾਰ ਤਨ ਪਰਾਇਆ ਤਨ ਕਬੂ ਨਾ ਲੇਵੇ ਕਦੇ ਵੀ ਕਿਸੇ ਪਾਸੋਂ ਨਾ ਲਵੇ ਆਪਣੇ ਹੱਕ ਹਲਾਲ ਦੀ ਕਮਾਈ ਤੇ ਵਿਸ਼ਵਾਸ ਰੱਖੇ
ਨਿੰਦਾ ਝੂਠ ਨਾ ਨਿਠੁਰੂ ਬਖਾਨੇ
ਇਹ ਗੁਰਸਿੱਖ ਦੀ ਰਹਿਣੀ ਦਾ ਨਿਰਣਾ ਹੋ ਰਿਹਾ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਸਿੱਖ ਨੂੰ ਕਿਸੇ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ ਗੁਰਬਾਣੀ ਦੀ ਵੀ ਸਾਨੂੰ ਸਿੱਖਿਆ ਹੈ ਨਿੰਦਾ ਭਲੀ ਕਿਸੇ ਕੀ ਨਾਹੀਂ ਮਨਮੁਖ ਮੁਗਧ ਕਰਨ ਮੋਹ ਕਾਲੇ ਤਿਨਾਂ ਨਿੰਦਕਾਂ ਨਰਕੇ ਘੋਰ ਪਵਨ ਨਿੰਦਾ ਕਿਸੇ ਦੀ ਵੀ ਨਹੀਂ ਕਰਨੀ ਚਾਹੀਦੀ ਨਿੰਦਿਆ ਕਿਸ ਨੂੰ ਕਹਿੰਦੇ ਨੇ ਇਹਦੇ ਬਾਰੇ ਵੀ ਸਾਨੂੰ ਸਮਝਣ ਦੀ ਲੋੜ ਹੈ ਕਿਸੇ ਵਿਚ ਕੋਈ ਐਬ ਕੋਈ ਦੋਸ਼ ਨਾ ਹੋਣਾ ਐਵੇਂ ਝੂਠਾ ਦੋਸ਼ ਕਿਸੇ ਤੇ ਲਾ ਦੇਣਾ ਇਹਨੂੰ ਨਿੰਦਿਆ ਕਹਿੰਦੇ ਜੇ ਕਿਸੇ ਵਿਚ ਕੋਈ ਐਬ ਹੋਵੇ ਤੇ ਉਹਨੂੰ ਦੱਸ ਦੇਣਾ ਇਹ ਨਿੰਦਿਆ ਨਹੀਂ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਅਸੀਂ ਕਈ ਵਾਰੀ ਸੁਭਾਵਕ ਜਦੋਂ ਕੋਈ ਗੱਲ ਕਰਦੇ ਹਾਂ ਚਾਹੇ ਸੱਚੀ ਵੀ ਹੋਵੇ ਤੇ ਫਿਰ ਦੂਸਰੇ ਕਹਿਣ ਲੱਗ ਜਾਂਦੇ ਨੇ ਕਿਉਂ ਨਿੰਦਿਆ ਕਰਦੇ ਹੋ ਪਰ ਨਹੀਂ ਸੱਚੀ ਗੱਲ ਆਖਣੀ ਨਿੰਦਿਆ ਨਹੀਂ ਕਿਸੇ ਦੇ ਝੂਠਾ ਦੋਸ਼ ਲਾਉਣਾ ਇਹਨੂੰ ਨਿੰਦਿਆ ਕਹਿੰਦੇ ਝੂਠਾ ਦੋਸ਼ ਲਾਉਣਾ ਹਜ਼ੂਰ ਕਹਿੰਦੇ ਨੇ ਕਿ ਬਹੁਤ ਮਾੜੀ ਗੱਲ ਹੈ ਨਿੰਦਾ ਭਲੀ ਕਿਸੇ ਕੀ ਨਾਹੀਂ ਕਿਸੇ ਦੀ ਵੀ ਨਿੰਦਿਆ ਕਰਨੀ ਅਣਹੋਇਆ ਕਿਸੇ ਤੇ ਦੋਸ਼ ਲਾਉਣਾ ਕਿਸੇ ਤੇ ਐਵੇਂ ਚਿੱਕਰ ਸੁੱਟਣਾ ਹੀ ਯੋਗ ਨਹੀਂ ਹੈ ਗੁਰਸਿੱਖ ਨੂੰ ਇਸ ਔਗਣ ਤੋਂ ਬਚਣਾ ਚਾਹੀਦਾ ਦੂਸਰੀ ਗੱਲ ਹਜ਼ੂਰ ਕਹਿੰਦੇ ਕਦੇ ਝੂਠ ਨਾ ਬੋਲੇ ਗੁਰੂ ਦਾ ਸਿੱਖ ਇੱਕ ਵਾਰ ਪੱਟੀ ਦੇ ਚੌਧਰੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ ਆ ਗਏ ਕਹਿਣ ਲੱਗੇ ਮਹਾਰਾਜ ਸਾਨੂੰ ਵੀ ਸਿੱਖ ਬਣਾਓ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਭਾਈ ਸਿੱਖ ਤੁਸੀਂ ਤਾਂ ਬਣ ਸਕੋਗੇ ਜੇ ਝੂਠ ਬੋਲਣਾ ਛੱਡ ਦਿਓਗੇ ਜੇ ਝੂਠ ਬੋਲਣਾ ਫਿਰ ਤੁਸੀਂ ਸਿੱਖ ਨਹੀਂ ਬਣ ਸਕਦੇ ਚੌਧਰੀ ਕਹਿਣ ਲੱਗੇ ਮਹਾਰਾਜ ਝੂਠ ਤੋਂ ਬਿਨਾਂ ਗੱਡੀ ਨਹੀਂ ਚੱਲਦੀ ਕਰੀਏ ਕੀ ਝੂਠ ਤੇ ਬੋਲਣਾ ਹੀ ਪੈਂਦਾ ਗੁਰੂ ਮਹਾਰਾਜ ਕਹਿੰਦੇ ਭਾਈ ਜੇ ਝੂਠ ਤੁਸੀਂ ਨਹੀਂ ਛੱਡ ਸਕਦੇ ਫਿਰ ਤੁਸੀਂ ਸਿੱਖੀ ਵੀ ਨਹੀਂ ਪ੍ਰਾਪਤ ਕਰ ਸਕਦੇ ਸਿੱਖ ਨਹੀਂ ਬਣ ਸਕਦੇ ਫਿਰ ਇਹ ਕਹਿਣ ਲੱਗੇ ਮਹਾਰਾਜ ਫਿਰ ਕਿਰਪਾ ਕਰੋ ਸਾਨੂੰ ਦੱਸੋ ਝੂਠ ਕਿਵੇਂ ਛੱਡਿਆ ਜਾਵੇ ਤੇ ਗੁਰੂ ਮਹਾਰਾਜ ਕਹਿਣ ਲੱਗੇ ਜੇ ਤੁਸੀਂ ਆਪਣੇ ਮਨੋ ਝੂਠ ਛੱਡਣਾ ਚਾਹੁੰਦੇ ਹੋ ਤਰੀਕਾ ਅਸੀਂ ਦੱਸ ਦਿੱਤੇ ਦੱਸੋ ਮਹਾਰਾਜ ਕਿਰਪਾ ਕਰੋ ਹਜ਼ੂਰ ਕਹਿੰਦੇ ਹਰ ਮੱਸਿਆ ਨੂੰ ਤੁਸੀਂ ਤਰਨ ਤਾਰਨ ਸਾਹਿਬ ਆਉਣਾ ਹਜ਼ੂਰ ਉੱਥੇ ਮੱਸਿਆ ਲਾਉਂਦੇ ਸਨ ਤੇ ਜਦੋਂ ਮੱਸਿਆ ਵਾਲੇ ਦਿਨ ਸੰਗਤ ਆਈ ਹੋਵੇ ਤੁਸੀਂ ਵੀ ਨਾਲ ਸੰਗਤਾਂ ਨੂੰ ਲੈ ਕੇ ਆਉਣਾ ਤੇ ਜਿੰਨੇ ਵੀ ਤੁਸੀਂ ਇੱਕ ਮਹੀਨੇ ਦੇ ਵਿੱਚ ਝੂਠ ਬੋਲੇ ਹੋਣ ਉਹਨਾਂ ਦੀ ਲਿਸਟ ਬਣਾ ਕੇ ਲਿਆਉਣ ਤੇ ਅਸੀਂ ਤੁਹਾਨੂੰ ਸਮਾਂ ਦੇਵਾਂਗੇ ਤੁਸੀਂ ਸੰਗਤ ਵਿੱਚ ਖੜ ਕੇ ਜਿੰਨੇ ਝੂਠ ਬੋਲੇ ਹੋਣਗੇ ਸਾਰੇ ਦੱਸਣੇ ਨੇ ਤੇ ਫਿਰ ਉਸ ਤੋਂ ਬਾਅਦ ਤੁਸੀਂ ਮੁਆਫ਼ੀ ਵੀ ਮੰਗਣੀ ਹੈ ਖਿਮਾ ਜਾਚਨਾ ਕਰਨੀ ਹੈ ਤੁਹਾਡੇ ਝੂਠ ਇਸ ਤਰ੍ਹਾਂ ਛੁੱਟ ਸਕਦੇ ਨੇ ਤੇ ਇਹਨਾਂ ਨੇ ਉਸ ਦੀ ਅਮਲ ਕੀਤਾ ਜਦੋਂ ਪਹਿਲੀ ਮੱਸਿਆ ਆਏ ਤੇ ਸੰਗਤ ਵਿਚ ਖਲੋ ਕੇ ਦੱਸਣਾ ਪਿਆ ਅਸੀਂ ਇੰਨੇ ਝੂਠ ਬੋਲੇ ਸੰਗਤ ਨੇ ਉਸ ਵੇਲੇ ਮਜ਼ਾਕ ਉਡਾਇਆ ਕਹਿਣ ਲੱਗੇ ਹੋ ਤੁਸੀਂ ਗੁਰੂ ਦੇ ਸਿੱਖ ਹੋ ਤੇ ਤੁਸੀਂ ਕਿਉਂ ਝੂਠ ਬੋਲਦੇ ਹੋ ਤੁਹਾਨੂੰ ਝੂਠ ਨਹੀਂ ਬੋਲਣਾ ਚਾਹੀਦਾ ਬੜੀ ਸ਼ਰਮ ਆਈ ਦੂਜੀ ਮੱਸਿਆ ਨੂੰ ਆਏ ਤੇ ਇੱਕ ਦੋ ਝੂਠ ਰਹਿ ਗਏ ਤੀਜੀ ਮੱਸਿਆ ਤੇ ਸਾਰਾ ਝੂਠ ਹੀ ਛੁੱਟ ਗਿਆ ਇਹ ਝੂਠ ਛੱਡਣ ਦਾ ਤਰੀਕਾ ਜੇ ਕਿਸੇ ਨੇ ਛੱਡਣਾ ਹੋਵੇ ਵੀ ਸੰਗਤ ਵਿਚ ਆ ਕੇ ਸੱਚੋ ਸੱਚ ਦੱਸ ਦਿਓ ਹੋਰ ਜਿੱਥੇ ਮਰਜ਼ੀ ਤੁਸੀਂ ਝੂਠ ਬੋਲਦੇ ਹੋ ਨਾ ਪਰ ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਆ ਕੇ ਝੂਠ ਨਹੀਂ ਬੋਲਣਾ ਚਾਹੀਦਾ ਉਹ ਕਿਸੇ ਵਿਦਵਾਨ ਨੇ ਬੜੀ ਸੋਹਣੀ ਉਦਾਹਰਣ ਦਿੱਤੀ ਹੈ ਸੱਪ ਦਾ ਸੁਭਾਅ ਹੈ ਉਹ ਵਲ ਖਾ ਖਾ ਕੇ ਚੱਲਦਾ ਤੁਸੀਂ ਸੱਪ ਨੂੰ ਵੇਖੋਗੇ ਵਲ ਖਾ ਖਾ ਕੇ ਚੱਲਦਾ ਪਰ ਜਦੋਂ ਸੱਪ ਵਰਮੀ ਵਿਚ ਖੁੱਡ ਵਿਚ ਪ੍ਰਵੇਸ਼ ਕਰਦਾ ਬਿਲਕੁਲ ਸਿੱਧਾ ਹੋ ਜਾਂਦਾ ਇਸੇ ਤਰ੍ਹਾਂ ਬਾਹਰ ਜਿਵੇਂ ਮਰਜ਼ੀ ਕੋਈ ਆਪਣਾ ਜੀਵਨ ਜੀਵੀ ਜਾਵੇ ਪਰ ਜਦੋਂ ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਆਉਣਾ ਨਾ ਸੰਗਤ ਵਿਚ ਆਉਣਾ ਉਸ ਵੇਲੇ ਵਾਲ ਛਾਲ ਕਾਪਟ ਐਬ ਝੂਠ ਛੱਡ ਕੇ ਐਨ ਤੱਕਲੇ ਵਾਂਗੂ ਮਨ ਨੂੰ ਸਿੱਧਾ ਕਰਕੇ ਗੁਰੂ ਮਹਾਰਾਜ ਦੇ ਚਰਨਾਂ ਵਿਚ ਆਉਣਾ ਚਾਹੀਦਾ ਇੱਥੇ ਆ ਕੇ ਸੱਚ ਕਹਿਣਾ ਚਾਹੀਦਾ ਗੁਰੂ ਮਹਾਰਾਜ ਦੇ ਚਰਨਾਂ ਵਿਚ ਕਦੇ ਝੂਠ ਨਹੀਂ ਸਾਨੂੰ ਬੋਲਣਾ ਚਾਹੀਦਾ ਅਸੀਂ ਜਦੋਂ ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਆ ਕੇ ਸੱਚੋ ਸੱਚ ਦੱਸ ਦਿੰਦੇ ਹਾਂ ਤੇ ਸੰਗਤ ਸਾਨੂੰ ਮਾਫ਼ ਕਰ ਦਿੰਦੀ ਜੇ ਅਸੀਂ ਇੱਥੇ ਆ ਕੇ ਵੀ ਲੁਕਾਉਂਦੇ ਹਾਂ ਤੇ ਫਿਰ ਉਹਦਾ ਫਲ ਅੱਗੇ ਜਾ ਕੇ ਭੋਗਣਾ ਪਵੇਗਾ। ਨਾਨਕ ਆਖੇ ਰੇ ਮਨਾ ਸੁਣੀਆਂ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਏ। ਇਹ ਗੁਰੂ ਮਹਾਰਾਜ ਸਿੱਖਾਂ ਨੂੰ ਸਿੱਖਿਆ ਦਿੰਦੇ ਨੇ, ਭਲਿਓ ਲੋਕੋ ਤੁਸੀਂ ਨਿੰਦਿਆ ਨਹੀਂ ਕਰਨੀ ਤੇ ਝੂਠ ਨਹੀਂ ਬੋਲਣਾ। ਤੇ ਤੀਸਰਾ ਬਚਨ ਹਜ਼ੂਰ ਕਹਿੰਦੇ ਨੇ ਨਾ ਨਿੱਠਰ ਬਖਾਨੇ। ਕਦੇ ਨਿੱਠਰ ਦਾ ਅਰਥ ਹੈ ਵੀ ਕਠੋਰ ਬਚਨ, ਕੌੜਾ ਬਚਨ ਜਿਹੜਾ ਕਿਸੇ ਤੋਂ ਝੱਲਿਆ ਨਾ ਜਾਵੇ। ਇਹੋ ਜਿਹਾ ਬਚਨ ਕਦੇ ਨਹੀਂ ਬੋਲਣਾ ਤੇ ਹਮੇਸ਼ਾ ਮਿੱਠਾ ਤੇ ਪਿਆਰਾ ਬਚਨ ਬੋਲਣਾ ਹੈ।
ਪਰ ਦੁੱਖ ਦੁੱਖ ਪਰ ਸੁਖ ਸੁਖ ਮਾਨੈ।
ਹਜ਼ੂਰ ਕਹਿੰਦੇ ਨੇ ਗੁਰਸਿੱਖ ਦੀ ਰਹਿਣੀ ਹੈ ਪਰਾਏ ਦੁੱਖ ਨੂੰ ਦੁੱਖ ਸਮਝਣਾ ਤੇ ਪਰਾਏ ਸੁਖ ਦੇ ਵਿਚ ਸੁਖ ਮੰਨਣਾ। ਸਾਡਾ ਸੁਭਾਅ ਕੀ ਹੈ? ਅਸੀਂ ਪਰਾਏ ਦੇ ਸੁਖ ਨੂੰ ਦੇਖ ਕੇ ਜੈਲਸ ਕਰਦੇ ਹਾਂ, ਈਰਖਾ ਕਰਦੇ ਹਾਂ। ਇਹਨਾਂ ਸੁਖ ਫਲਾਨੇ ਨੂੰ ਕਿਉਂ ਮਿਲ ਗਿਆ? ਚੰਗਾ ਕੋਈ ਘਰ ਲੈ ਲਵੇ ਸਾਡੇ ਮਨ ਵਿਚ ਈਰਖਾ ਹੋ ਜਾਂਦੀ, ਕੋਈ ਚੰਗੀ ਗੱਡੀ ਲੈ ਲਵੇ, ਚੰਗਾ ਕਾਰੋਬਾਰ ਕਰ ਲਵੇ ਸਾਡੇ ਮਨ ਵਿਚ ਈਰਖਾ ਪੈਦਾ ਹੋ ਜਾਂਦੀ। ਨਹੀਂ ਹੋਣੀ ਚਾਹੀਦੀ। ਜੇ ਅਸੀਂ ਗੁਰੂ ਦੇ ਸਿੱਖ ਹਾਂ, ਪਰਾਏ ਦੁੱਖ ਨੂੰ ਦੁੱਖ ਮੰਨੋ ਤੇ ਪਰਾਏ ਸੁਖ ਨੂੰ ਸੁਖ ਮੰਨ ਕੇ ਤੇ ਉਹਦਾ ਧੰਨਵਾਦ ਕਰਿਆ ਕਰੋ।
ਸੁਦਾ ਬਿਨਾ ਨਹਿ ਖੈਬੂ ਕਰੈ।
ਲੋ ਆਹ ਵੀ ਇੱਕ ਬੜੀ ਉੱਤਮ ਸਿੱਖਿਆ ਹੈ। ਹਜ਼ੂਰ ਕਹਿੰਦੇ ਨੇ ਗੁਰਸਿੱਖ ਨੂੰ ਜਦੋਂ ਭੁੱਖ ਲੱਗੇ ਨਾ ਉਸ ਵੇਲੇ ਭੋਜਨ ਛਕਣਾ ਚਾਹੀਦਾ। ਬਿਨਾਂ ਭੁੱਖ ਤੋਂ ਸਾਨੂੰ ਭੋਜਨ ਨਹੀਂ ਛਕਣਾ ਚਾਹੀਦਾ। ਕਿਉਂ? ਅੱਗੇ ਉਹਦਾ ਕਾਰਨ ਵੀ ਸਤਿਗੁਰੂ ਮਹਾਰਾਜ ਦੱਸਣਗੇ।
ਨੀਂਦ ਬਿਨਾ ਨਹਿ ਸੁਪਤਨ ਪਰੈ।
ਲੋ ਗੁਰਸਿੱਖ ਨੂੰ ਗੁਰੂ ਮਹਾਰਾਜ ਕਹਿੰਦੇ ਨੇ ਭਾਈ ਜਿੰਨਾ ਚਿਰ ਨੀਂਦ ਨਾ ਆਵੇ ਉਨਾ ਚਿਰ ਤੱਕ ਸੌਣਾ ਵੀ ਨਹੀਂ ਚਾਹੀਦਾ। ਜਿੰਨਾ ਚਿਰ ਭੁੱਖ ਨਾ ਲੱਗੀ ਹੋਵੇ ਭੋਜਨ ਨਾ ਛਕੋ। ਜੇ ਨੀਂਦ ਦਾ ਸਮਾਂ ਨਹੀਂ ਹੋਇਆ ਐਵੇਂ ਨਾ ਮੰਜੇ ਤੋੜੀ ਜਾਓ, ਐਵੇਂ ਨਾ ਤੁਸੀਂ ਉਥੇ ਪਰਸੇਟੀ ਮਾਰੀ ਜਾਓ। ਹਜ਼ੂਰ ਕਹਿੰਦੇ ਨੇ ਬਿਨਾਂ ਭੁੱਖ ਤੋਂ ਭੋਜਨ ਨਹੀਂ ਛਕਣਾ ਤੇ ਨੀਂਦ ਤੋਂ ਬਿਨਾਂ ਸੌਣਾ ਵੀ ਨਹੀਂ ਚਾਹੀਦਾ।
ਜੇ ਸੁਪਤਾ ਹੈ ਨਿਜ ਆਬਦ ਘਟਾਵੇ ਹੈ।
ਨਾਲ ਹੀ ਹਜ਼ੂਰ ਕਹਿੰਦੇ ਨੇ ਜਿਹੜਾ ਐਵੇਂ ਸੁੱਤਾ ਹੀ ਰਹਿੰਦਾ ਹੈ ਤੇ ਫਿਰ ਉਹ ਆਪਣੀ ਉਮਰ ਘਟਾ ਲੈਂਦਾ। ਪੁਰਾਣੇ ਬਜੁਰਗ ਵੀ ਇਹ ਗੱਲ ਆਖਦੇ ਨੇ, ਹੁਣ ਇਤਿਹਾਸ ਵਿਚ ਵੀ ਇਹ ਗੱਲ ਆ ਗਈ ਹੈ ਵੀ ਜਿਹੜਾ ਬਹੁਤਾ ਸੌਂਦਾ ਹੈ ਨਾ ਉਹਦੀ ਉਮਰ ਘਟ ਜਾਂਦੀ ਹੈ। ਹੁਣ ਕਈ ਵਾਰੀ ਇਹ ਗੱਲਾਂ ਸੁਣ ਕੇ ਸਾਡੇ ਮਨ ਨੂੰ ਹੈਰਾਨੀ ਹੁੰਦੀ ਹੈ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਵਿਚ ਲਿਖਿਆ ਹੈ ਕਿ ਜਿੰਨੇ ਸਵਾਸ ਵਾਹਿਗੁਰੂ ਨੇ ਦਿੱਤੇ ਨੇ ਨਣ ਘਾਲੇ ਸਭ ਦੇਵ ਸਾਸ ਨੈ ਵਡਨ ਘਟਨ ਤਿਲ ਸਾਰ। ਵੀ ਜਿੰਨੇ ਸਵਾਸ ਵਾਹਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤੇ ਨੇ ਐਨ ਗਿਣ ਕੇ ਦਿੱਤੇ ਨੇ, ਉਨ੍ਹਾਂ ਵਿਚੋਂ ਇਕ ਰਾਈ ਜਿੰਨਾ ਵੀ ਨਾ ਕੋਈ ਘਟ ਸਕਦਾ ਨਾ ਵੱਧ ਸਕਦਾ। ਵੀ ਆਹ ਜਿਹੜੀ ਗੱਲ ਆਖੀ ਜਾ ਰਹੀ ਹੈ ਵੀ ਜਿਹੜਾ ਬਹੁਤਾ ਸੌਂਦਾ ਉਹਦੀ ਉਮਰ ਘਟ ਜਾਂਦੀ ਹੈ, ਇਹਦੇ ਕੀ ਝੂਠ ਹੈ? ਨਹੀਂ ਨਹੀਂ, ਆਪਾਂ ਇਹਦੇ ਬਾਰੇ ਜਦੋਂ ਗਹਿਰਾਈ ਵਿਚ ਵਿਚਾਰ ਕਰਾਂਗੇ ਇਹਦੇ ਵਿਚ ਵੀ ਇਕ ਰਾਜ ਹੈ, ਇਕ ਰਹੱਸ ਹੈ। ਉਹ ਰਹੱਸ ਕੀ ਹੈ? ਕਿਸੇ ਕਵੀ ਨੇ ਲਿਖਿਆ ਹੈ ਜਿਹੜੇ ਸਾਡੇ ਸਵਾਸ ਨੇ ਇਹਨਾਂ ਦੀ ਜਿਹੜੀ ਗਤੀ ਹੈ ਨਾ ਹਮੇਸ਼ਾ ਇਕ ਸਾਰ ਨਹੀਂ ਚੱਲਦੀ। ਇਹ ਗੱਲ ਨੋਟ ਕਰਨ ਵਾਲੀ ਹੈ। ਕਿਸੇ ਵਿਦਵਾਨ ਨੇ ਸਵਾਸਾਂ ਦੀ ਗਤੀ ਬਾਰੇ ਲਿਖਿਆ ਹੈ, ਬੈਸਤ 12 ਚਲਤ 18 ਸੋਭਤ ਚਾਲ ਹੈ 30 ਮੈਥਨ ਕਰਦਿਆਂ 64 ਚਾਲ ਹੈ ਕਿਉਂ ਨਾ ਭਜੇ ਜਗਦੀ। ਜਦੋਂ ਅਸੀਂ ਆਰਾਮ ਨਾਲ ਬੈਠਦੇ ਹਾਂ ਜਿਵੇਂ ਆਪਾਂ ਹੁਣ ਬੈਠੇ ਹਾਂ, ਅਸੀਂ ਜਿੰਨੇ ਸਮੇਂ ਵਿਚ 12 ਸਵਾਸ ਲੈਂਦੇ ਹਾਂ ਤੇ ਜਦੋਂ ਅਸੀਂ ਚਲਦੇ ਹਾਂ ਉੱਠ ਕੇ ਤੁਰਦੇ ਹਾਂ ਉਨੇ ਸਮੇਂ ਵਿਚ 18 ਸਵਾਸ ਲਏ ਜਾਂਦੇ। ਬੈਠੀਆਂ 12 ਤੇ ਚੱਲਣ ਦੇ ਸਮੇਂ ਜਦੋਂ ਆਪਾਂ ਤੁਰਦੇ ਹਾਂ ਤੇ ਉਹ ਸਵਾਸਾਂ ਦੀ ਗਤੀ ਤੇਜ਼ ਹੋ ਜਾਂਦੀ ਹੈ ਤੇ ਡਾਕਟਰ ਵੀ ਮੰਨਦੇ। ਸਰੀਰ ਦੀ ਦਸ਼ਾ ਦੇ ਅਨੁਸਾਰ, ਸਰੀਰ ਦੀ ਅਵਸਥਾ ਦੇ ਅਨੁਸਾਰ, ਸਰੀਰ ਦੀ ਹਾਲਤ ਦੇ ਅਨੁਸਾਰ ਸਾਡੇ ਸਵਾਸਾਂ ਦੀ ਗਤੀ ਧੀਮੀ ਵੀ ਹੁੰਦੀ ਹੈ ਤੇ ਤੇਜ਼ ਵੀ ਹੁੰਦੀ। ਜਦੋਂ ਅਸੀਂ ਬੈਠਦੇ ਹਾਂ ਸਵਾਸ 12 ਲੈਂਦੇ ਹਾਂ, ਜਦੋਂ ਚੱਲਦੇ ਹਾਂ ਉਨੇ ਸਮੇਂ ਵਿਚ 18 ਸਵਾਸ ਨਿਕਲ ਜਾਂਦੇ ਤੇ ਫਿਰ ਜਦੋਂ ਅਸੀਂ ਸੌਂਦੇ ਹਾਂ ਤੇ ਸੌਣ ਵੇਲੇ ਸਵਾਸਾਂ ਦੀ ਗਤੀ ਹੋਰ ਤੇਜ਼ ਹੋ ਜਾਂਦੀ। ਸੋਭਤ ਚੱਲ ਹੈ 30 ਉਹ ਕਵੀ ਲਿਖਦਾ ਹੈ ਸੌਣ ਵੇਲੇ ਉਨੇ ਸਮੇਂ ਵਿਚ 30 ਸਵਾਸ ਨਿਕਲ ਜਾਂਦੇ। ਬੈਸਤ 12 ਚਲਤ 18 ਸੋਭਤ ਚੱਲ ਹੈ 30 ਤੇ ਮੈਥਨ ਕਰਦੇ 64 ਚੱਲ ਹੈ। ਜਦੋਂ ਆਦਮੀ ਸੰਭੋਗ ਕਰਦਾ ਹੈ ਉਸ ਵੇਲੇ ਸਵਾਸਾਂ ਦੀ ਗਤੀ ਦਿਲ ਦੀ ਧੜਕਣ ਇੰਨੀ ਤੇਜ਼ ਹੋ ਜਾਂਦੀ ਹੈ ਉਨੇ ਸਮੇਂ ਦੇ ਵਿਚ 64 ਸਵਾਸ ਨਿਕਲ ਜਾਂਦੇ। ਇਸ ਢੰਗ ਦੇ ਨਾਲ ਸਵਾਸਾਂ ਦੀ ਗਤੀ ਵਧਣ ਦੇ ਨਾਲ ਬਹੁਤਾ ਸੌਣ ਦੇ ਨਾਲ ਬਹੁਤੇ ਵਿਸ਼ੇ ਵਿਕਾਰ ਭੋਗਣ ਦੇ ਨਾਲ ਉਮਰ ਘੱਟ ਜਾਂਦੀ, ਕਿਉਂਕਿ ਸਵਾਸਾਂ ਦੀ ਗਤੀ ਤੇ ਨਿਰਭਰ ਕਰਦੇ। ਸਵਾਸ ਤਾਂ ਉਨੇ ਹੀ ਰਹਿੰਦੇ ਨੇ, ਪਰ ਹੁਣ ਕੋਈ ਆਦਮੀ ਕਿਤੇ ਤੁਰ ਕੇ ਜਾਣਾ ਹੋਵੇ ਤੇ ਇਕ ਆਦਮੀ ਆਰਾਮ ਦੇ ਨਾਲ ਜਾਂਦਾ ਤੇ ਇਕ ਭੱਜ ਕੇ ਚਲਿਆ ਜਾਂਦਾ, ਤੇ ਭਾਵੇਂ ਭੱਜ ਕੇ ਜਾਣ ਵਾਲੇ ਦਾ ਸਮਾਂ ਤੇ ਘੱਟ ਬਤੀਤ ਹੋਵੇਗਾ ਪਰ ਉਹਦੇ ਸਵਾਸਾਂ ਦੀ ਗਤੀ ਤਾਂ ਉਨੀ ਹੋਰ ਵੱਧ ਤੇਜ਼ ਹੋਵੇਗੀ। ਸਮਾਂ ਘੱਟ ਲੱਗ ਸਕਦਾ ਪਰ ਸਵਾਸ ਘੱਟ ਨਹੀਂ ਲੈ ਜਾ ਸਕਦੇ, ਸਵਾਸ ਉਨੇ ਹੀ ਲੈ ਜਾਣਗੇ ਜਿਹੋ ਜਿਹੇ ਸਰੀਰ ਦੀ ਅਵਸਥਾ ਹੋਵੇਗੀ। ਇਸੇ ਲਈ ਹਜ਼ੂਰ ਸਾਨੂੰ ਇਹ ਗੱਲ ਸਮਝਾਉਂਦੇ ਨੇ ਸਿੱਖ ਦੀ ਰਹਿਣੀ ਦੇ ਵਿਚ ਵੀ ਬਿਨਾਂ ਨੀਂਦ ਤੋਂ ਸੌਣਾ ਵੀ ਨਹੀਂ ਚਾਹੀਦਾ। ਜਿਹੜਾ ਬਿਨਾਂ ਨੀਂਦ ਤੋਂ ਸੌਂਦਾ ਹੈ ਨਾ ਤੇ ਫਿਰ ਉਹ ਆਪਣੀ ਉਮਰ ਘਟਾ ਲੈਂਦਾ ਹੈ।
ਸ਼ੁੱਧ ਬਿਨ ਖਾਏ ਰੋਗ ਉਪਜਾਵੇ,
ਜਿਹੜਾ ਭੁੱਖ ਤੋਂ ਬਿਨਾਂ ਆਦਮੀ ਖਾਂਦਾ ਹੈ ਤੇ ਤੁਸੀਂ ਖਾ ਕੇ ਵੇਖ ਲਓ। ਤੇ ਜਿਹੜੀ ਗੱਲ ਗੁਰੂ ਮਹਾਰਾਜ ਸਾਨੂੰ ਸਮਝਾ ਰਹੇ ਨੇ, ਜਿਹੜਾ ਭੁੱਖ ਤੋਂ ਬਿਨਾਂ ਖਾਂਦਾ ਨਾ ਫਿਰ ਸਰੀਰ ਵਿਚ ਰੋਗ ਪੈਦਾ ਕਰ ਦਿੰਦੇ। ਆਹ ਜਿਹੜੀ ਸ਼ੂਗਰ ਹੈ, ਬਲੱਡ ਪ੍ਰੈਸ਼ਰ ਹੈ, ਇਸੇ ਕਰਕੇ ਸਾਡੇ ਹਾਈ ਲੋ ਹੁੰਦੇ ਰਹਿੰਦੇ ਨੇ ਕਿ ਅਸੀਂ ਭੋਜਨ ਤੇ ਕੰਟਰੋਲ ਨਹੀਂ ਕਰਦੇ, ਖਾਣ ਪੀਣ ਦਾ ਪਰਹੇਜ਼ ਨਹੀਂ ਕਰਦੇ। ਇਸੇ ਲਈ ਹਜ਼ੂਰ ਕਹਿੰਦੇ ਭਾਈ ਜਿਹੜਾ ਭੁੱਖ ਤੋਂ ਬਿਨਾਂ ਖਾਣਾ ਹੈ ਇਹਦੇ ਨਾਲ ਰੋਗ ਪੈਦਾ ਹੋ ਜਾਂਦੇ ਹਨ।
ਉਹੀ ਨਾ ਸਤਨਾਮ ਕੋ ਸਿਮਰਨ।
ਦੂਸਰੀ ਵੱਡੀ ਗੱਲ ਇਹ ਹੈ, ਹਜ਼ੂਰ ਕਹਿੰਦੇ ਨੇ ਜਿਹੜਾ ਆਦਮੀ ਬਿਨਾਂ ਨੀਂਦ ਤੋਂ ਸੌਂਦਾ ਹੈ, ਬਿਨਾਂ ਭੁੱਖ ਤੋਂ ਖਾਂਦਾ ਹੈ ਤੇ ਫਿਰ ਉਹਦੇ ਕੋਲੋਂ ਵਾਹਿਗੁਰੂ ਦਾ ਸਿਮਰਨ ਨਹੀਂ ਹੁੰਦਾ। ਕਿਉਂ? ਆਲਸ ਆ ਕੇ ਜ਼ੋਰ ਪਾਉਂਦੀ ਹੈ। ਜਿੰਨਾ ਅਸੀਂ ਜ਼ਿਆਦਾ ਹੈਵੀ ਭੋਜਨ ਛਕਦੇ ਹਾਂ, ਕੋਈ ਜ਼ਿਆਦਾ ਪੌਸ਼ਟਿਕ ਭੋਜਨ ਛਕਦੇ ਹਾਂ, ਉਹਦੇ ਨਾਲ ਸਾਡੀ ਮਸ਼ੀਨਰੀ ਦਾ ਜ਼ੋਰ ਵਧੇਰੇ ਲੱਗਦਾ, ਛੇਤੀ ਭੋਜਨ ਹਜ਼ਮ ਨਹੀਂ ਆਉਂਦਾ ਤੇ ਇਸੇ ਕਰਕੇ ਸਾਡੇ ਦਿਲ ਦਿਮਾਗ ਤੇ ਸਾਡੇ ਸਰੀਰ ਤੇ ਆਲਸ ਦਾ ਪ੍ਰਭਾਵ ਬਣਿਆ ਰਹਿੰਦਾ। ਇਸੇ ਕਰਕੇ ਹਜ਼ੂਰ ਕਹਿੰਦੇ ਨੇ ਗੁਰਸਿੱਖ ਨੂੰ ਅਲਪ ਆਹਾਰ ਸਵਲਪ ਸੀ ਨਿੰਦਰਾ ਦਇਆ ਸੀਮਾ ਤਨ ਪ੍ਰੀ, ਥੋੜਾ ਖਾਣਾ ਤੇ ਥੋੜਾ ਸੌਣਾ ਚਾਹੀਦਾ। ਭਾਈ ਗੁਰਦਾਸ ਜੀ ਨੇ ਵੀ ਲਿਖਿਆ ਥੋੜਾ ਸਮਾਂ ਥੋੜਾ ਹੀ ਖਾਵੇ। ਇਹ ਗੁਰਸਿੱਖ ਦੀ ਰਹਿਤ ਵਿਚ ਥੋੜਾ ਸੌਣਾ ਥੋੜਾ ਖਾਣਾ ਇਹ ਵੀ ਇਕ ਬਹੁਤ ਵਧੀਆ ਗੁਰੂ ਮਹਾਰਾਜ ਨੇ ਅਸੂਲ ਸਾਨੂੰ ਬਖਸ਼ਿਸ਼ ਕੀਤਾ। ਹਜ਼ੂਰ ਕਹਿੰਦੇ ਨੇ ਜੇ ਬਹੁਤਾ ਖਾਓ ਬਹੁਤਾ ਸੋ ਉਹਦੇ ਕੋਲ ਸਤਨਾਮ ਦਾ ਸਿਮਰਨ ਨਹੀਂ ਹੋਵੇਗਾ।
ਸਾਸ ਸਾਸ ਜਪ ਵਿਸਰ ਨਾ ਇਕ ਸ਼ੈਨ,
ਗੁਰਸਿੱਖ ਨੂੰ ਤਾਂ ਸਵਾਸ ਸਵਾਸ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ ਹੈ, ਇਕ ਛਿਨ ਮਾਤਰ ਵੀ ਕਦੇ ਵਾਹਿਗੁਰੂ ਦਾ ਨਾਮ ਨਹੀਂ ਭੁੱਲਣਾ ਚਾਹੀਦਾ। ਧੰਨ ਗੁਰੂ ਰਾਮਦਾਸ ਮਹਾਰਾਜ ਨੇ ਗੁਰਸਿੱਖ ਦੀ ਅਵਸਥਾ ਇਹੀ ਲਿਖੀ ਹੈ ਨਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਤੋ ਪਲ ਕੇ ਉਠ ਹਰ ਨਾਮ ਤੇ ਆਵੇ। ਕਿੰਨਾ ਚਿਰ ਤੇ ਆਵੇ? ਹਜ਼ੂਰ ਨੇ ਅੱਗੇ ਚੱਲ ਕੇ ਸਪਸ਼ਟ ਕਰ ਦਿੱਤਾ, ਜੋ ਸਾਸ ਗਰਾਸ ਤੇ ਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ। ਸਵਾਸ ਗਰਾਸ ਆਉਂਦੇ ਜਾਂਦੇ ਸਵਾਸਾਂ ਨਾਲ ਸਿਮਰਨ ਕਰਨਾ ਚਾਹੀਦਾ। ਹਜ਼ੂਰ ਕਹਿੰਦੇ ਨੇ ਗੁਰਸਿੱਖ ਨੂੰ ਸਵਾਸ ਸਵਾਸ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ, ਇਕ ਛਿਨ ਮਾਤਰ ਵੀ ਕਦੇ ਭੁੱਲਣਾ ਨਹੀਂ ਚਾਹੀਦਾ।
ਪਰਮੇਸ਼ਰ ਕੋ ਪਾਣੇ ਮਨ ਹੈ,
ਗੁਰਸਿੱਖ ਦੀ ਰਹਿਣੀ ਕੀ ਹੈ? ਇਹ ਗੱਲਾਂ ਸਾਰੀਆਂ ਧਿਆਨ ਦੇਣ ਯੋਗ ਨੇ ਤੇ ਯਾਦ ਰੱਖਣ ਵਾਲੀਆਂ ਨੇ। ਹਜ਼ੂਰ ਕਹਿੰਦੇ ਗੁਰਸਿੱਖ ਨੂੰ ਪਰਮੇਸ਼ਰ ਦਾ ਭਾਣਾ ਵੀ ਮਿੱਠਾ ਕਰਕੇ ਮੰਨਣਾ ਚਾਹੀਦਾ, ਕਿਉਂਕਿ ਸਾਡੇ ਸਰੀਰ ਤੇ ਕਰਮਾਂ ਅਨੁਸਾਰ ਦੁੱਖ ਵੀ ਆਉਂਦਾ ਹੈ, ਕਸ਼ਟ ਵੀ ਆਉਂਦਾ ਹੈ ਤੇ ਚੰਗਾ ਸਮਾਂ ਵੀ ਆ ਜਾਂਦਾ, ਪਰ ਦੋਨਾਂ ਹਾਲਤਾਂ ਦੇ ਵਿਚ ਗੁਰਸਿੱਖ ਨੂੰ ਅਡੋਲ ਰਹਿਣਾ ਚਾਹੀਦਾ, ਇਕ ਸਮਾਨ ਰਹਿਣਾ ਚਾਹੀਦਾ ਹੈ। ਆਏ ਹਰਕ ਨਾ ਗਏ ਸੋਗ, ਜੇ ਕੋਈ ਚੀਜ਼ ਮਿਲ ਜਾਵੇ ਬਹੁਤਾ ਖੁਸ਼ ਨਾ ਹੋਵੇ, ਜੇ ਚਲੀ ਵੀ ਜਾਵੇ ਬਹੁਤਾ ਸੋਗ ਨਾ ਕਰੇ, ਬਹੁਤਾ ਗਮ ਨਾ ਕਰੇ, ਬਹੁਤਾ ਸਦਮਾ ਨਾ ਮੰਨੇ। ਤੇ ਇਹ ਆਖੇ ਪਰਮੇਸ਼ਰ ਦਾ ਭਾਣਾ ਹੀ ਹੈ, ਪਰਮੇਸ਼ਰ ਕੋ ਭਾਣੋ ਮੰਨੈ, ਗੁਰਸਿੱਖ ਨੂੰ ਵਾਹਿਗੁਰੂ ਪਰਮੇਸ਼ਰ ਦਾ ਭਾਣਾ ਮਿੱਠਾ ਕਰਕੇ ਮੰਨਣਾ ਚਾਹੀਦਾ ਹੈ।
ਨਹੀਂ ਦੋਸ਼ ਪ੍ਰਭ ਮੈਂ ਕਾਬੂ ਉਠਾਨਾ,
ਆਹ ਜਿਹੜੀ ਗੱਲ ਹੈ ਚੰਗੀ ਤਰ੍ਹਾਂ ਸਾਨੂੰ ਯਾਦ ਕਰ ਲੈਣੀ ਚਾਹੀਦੀ ਹੈ। ਹਜ਼ੂਰ ਕਹਿੰਦੇ ਨੇ ਕਦੇ ਭੁੱਲ ਕੇ ਵੀ ਸਾਨੂੰ ਵਾਹਿਗੁਰੂ ਤੇ ਦੋਸ਼ ਨਹੀਂ ਆਰੋਪਣੇ ਚਾਹੀਦੇ। ਜਦੋਂ ਬੰਦੇ ਤੇ ਕੋਈ ਕਸ਼ਟ ਪੈਂਦਾ ਹੈ ਨਾ, ਕਿਸੇ ਦਾ ਜਵਾਨ ਪੁੱਤਰ ਚਲਾਣਾ ਕਰ ਜਾਂਦਾ ਹੈ ਤੇ ਸਾਡੇ ਰਿਸ਼ਤੇਦਾਰ ਸਾਡੇ ਸਾਖ ਸੰਬੰਧੀ ਕਈ ਵਾਰੀ ਅਸੀਂ ਆਪ ਵੀ ਰੱਬ ਨੂੰ ਕੋਸਣ ਲੱਗ ਜਾਂਦੇ, ਰੱਬ ਤੇ ਗਿਲੇ ਸ਼ਿਕਵੇ ਕਰਨ ਲੱਗ ਜਾਂਦੇ। ਪਰ ਹਜ਼ੂਰ ਕਹਿੰਦੇ ਨਹੀਂ, ਕਦੇ ਭੁੱਲ ਕੇ ਵੀ ਸਾਨੂੰ ਵਾਹਿਗੁਰੂ ਤੇ ਕੋਈ ਕਿਸੇ ਕਿਸਮ ਦਾ ਦੋਸ਼ ਨਹੀਂ ਆਰੋਪਣਾ ਚਾਹੀਦਾ, ਕਿਉਂਕਿ ਦੁੱਖ ਤੇ ਸੁੱਖ ਸਾਡੇ ਕਰਮਾਂ ਦਾ ਫਲ ਹੈ। ਜੋ ਜੀਵ ਆਉਂਦਾ ਹੈ ਮਰਨ ਲਿਖਾਏ ਮੰਡਲ ਮੈਂ ਆਏ, ਉਹ ਮਰਨਾ ਲਿਖਾ ਕੇ ਆਉਂਦੇ। ਜਦੋਂ ਉਸਦੀ ਅਹੁਦ ਪੂਰੀ ਹੋ ਜਾਂਦੀ ਉਸ ਨੂੰ ਜਾਣਾ ਵੀ ਪੈਂਦਾ। ਇਸ ਲਈ ਜੋ ਵੀ ਹੁੰਦਾ ਵਾਹਿਗੁਰੂ ਦੇ ਭਾਣੇ ਵਿਚ ਹੁੰਦਾ ਤੇ ਗੁਰਸਿੱਖ ਨੂੰ ਭਾਣੇ ਵਿਚ ਖੁਸ਼ ਰਹਿਣਾ ਚਾਹੀਦਾ, ਕਦੇ ਭੁੱਲ ਕੇ ਵੀ ਵਾਹਿਗੁਰੂ ਤੇ ਦੋਸ਼ ਨਹੀਂ ਦੇਣਾ ਚਾਹੀਦਾ।
ਆਛੂ ਜਾਨ ਮੁਦਤ ਚਿੱਤਰ,
ਜੋ ਵਾਹਿਗੁਰੂ ਪਰਮੇਸ਼ਰ ਕਰਦਾ ਨਾ ਇਹ ਉਹਨੂੰ ਅੱਛਾ ਜਾਣ ਕੇ, ਆਪੇ ਹਰ ਇਕ ਰੰਗ ਹੈ ਆਪੇ ਬਹੁ ਰੰਗੀ, ਜੋ ਤਿਸ ਪਾਵੈ ਨਾਨਕਾ ਸਾਈ ਗੱਲ ਚੰਗੀ। ਇਹ ਸਿੱਖਿਆ ਆਪਣੇ ਮਨ ਵਿਚ ਵਸਾਉਣੀ ਚਾਹੀਦੀ, ਜੋ ਵਾਹਿਗੁਰੂ ਕਰਦਾ ਉਹ ਭਲਾ ਹੀ ਕਰਦਾ ਹੈ। ਜਦੋਂ ਆਪਾਂ ਇਹਨਾਂ ਬਚਨਾਂ ਦੀ ਵਿਚਾਰ ਕਰਦੇ ਹਾਂ, ਠੀਕ ਹੈ, ਅਸੀਂ ਚੰਗੇ ਨੂੰ ਚੰਗਾ ਤੇ ਮਾੜੇ ਨੂੰ ਮਾੜਾ ਸਮਝਦੇ ਰਹਿੰਦੇ ਹਾਂ, ਦੁੱਖ ਨੂੰ ਦੁੱਖ ਤੇ ਸੁੱਖ ਨੂੰ ਸੁੱਖ ਅਸੀਂ ਮੰਨਦੇ ਰਹਿੰਦੇ ਹਾਂ। ਪਰ ਗੁਰਸਿੱਖ ਦੀ ਅਵਸਥਾ ਬਹੁਤ ਉਚੇਰੀ ਹੈ। ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦਾ ਪਾਣਾ ਮਿੱਠਾ ਕਰਕੇ ਮੰਨਣਾ, ਕਦੇ ਭੁੱਲ ਕੇ ਵੀ ਵਾਹਿਗੁਰੂ ਤੇ ਦੋਸ਼ ਨਹੀਂ ਦੇਣਾ, ਇਹ ਗੁਰਸਿੱਖ ਦੀ ਅਵਸਥਾ ਹੋਣੀ ਚਾਹੀਦੀ ਹੈ। ਜੋ ਵਾਹਿਗੁਰੂ ਕਰਦਾ ਉਹਨੂੰ ਭਲਾ ਸਮਝ ਕੇ, ਆਛੋ ਜਾਣ, ਉਹਨੂੰ ਚੰਗਾ ਜਾਣ ਕੇ, ਆਪਣਾ ਭਲਾ ਸਮਝ ਕੇ ਆਪਣੇ ਚਿੱਤ ਵਿਚ ਪ੍ਰਸੰਨ ਰਹਿਣਾ ਚਾਹੀਦਾ ਹੈ।
ਤਨ ਹੰਤਾ ਕੋ ਨਿਤ ਪ੍ਰਾਪਤ ਹੁੰਦਾ ਹੈ।
ਨਾਲ ਹੀ ਗੁਰੂ ਮਹਾਰਾਜ ਕਹਿੰਦੇ ਬਹੁਤਾ ਗੁਰਸਿੱਖ ਨੂੰ ਹਉਮੈ ਦੇ ਵਿਚ ਨੀ ਕੋਈ ਬਹੁਤਾ ਬੋਲਣਾ ਚਾਹੀਦਾ, ਆਹੋ ਮੈਂ ਵਿਚੋਂ ਖੋਵੇ ਦੂਜਾ ਮੇਟਾ ਏਕੋ ਹੋਵੇ। ਹਜ਼ੂਰ ਕਹਿੰਦੇ ਨੇ ਜਿਹੜੀ ਸਰੀਰ ਦੀ ਹੰਕਤਾ ਹੈ ਇਹਨੂੰ ਹਮੇਸ਼ਾ ਲਈ ਸਾੜ ਦੇਵੇ, ਭਾਵ ਜਿਹੜੀ ਹਾਂ ਹਾਂ ਤੇ ਮੈਂ ਨੂੰ ਹਮੇਸ਼ਾ ਅੰਦਰੋਂ ਸਾੜ ਦੇਣਾ ਚਾਹੀਦਾ ਗੁਰਸਿੱਖ ਨੂੰ।
ਕਾਮਨਾ ਕ੍ਰੋਧ ਨਾ ਲੋਭ ਨਾ ਧਾਰ,
ਲੋ ਹਜ਼ੂਰ ਕਹਿੰਦੇ ਨੇ ਗੁਰਸਿੱਖ ਨੂੰ ਇਹ ਕਾਮ ਕ੍ਰੋਧ ਲੋਭ ਆਦਿਕ ਜਿਹੜੇ ਵਿਕਾਰ ਨੇ ਇਹਨਾਂ ਤੋਂ ਵੀ ਬਚਣਾ ਚਾਹੀਦਾ ਹੈ।
ਯਥਾ ਲਾਭ ਸੰਤੁਸ਼ਟ ਵਿਚਾਰ,
ਫਿਰ ਜੋ ਅਸੀਂ ਕਿਰਤ ਕਰਦੇ ਹਾਂ ਉਸਦੇ ਵਿਚੋਂ ਜੋ ਸਾਨੂੰ ਲਾਭ ਪਰਮੇਸ਼ਰ ਦਿੰਦਾ ਥੋੜਾ ਜਾਂ ਬਹੁਤਾ, ਯਥਾ ਲਾਭ ਤਥਾ ਸੰਤੁਸ਼ਟ, ਜਿੰਨਾ ਵਾਹਿਗੁਰੂ ਦੇਵੇ ਤੇ ਉਹਦੇ ਵਿਚ ਹੀ ਸਬਰ ਕਰਨਾ ਚਾਹੀਦਾ ਤੇ ਵਾਹਿਗੁਰੂ ਦਾ ਸ਼ੁਕਰ ਕਰਦੇ ਰਹਿਣਾ ਚਾਹੀਦਾ ਹੈ।
ਆਛੂ ਕਰਮ ਦਿਖਾਏ ਨਾ ਚਾਹੇ,
ਗੁਰਸਿੱਖ ਦੀ ਰਹਿਣੀ ਹੈ ਜਦੋਂ ਅਸੀਂ ਕੋਈ ਚੰਗਾ ਕੰਮ ਕਰਦੇ ਹਾਂ ਨਾ ਤੇ ਉਹਦੇ ਵਿਚ ਸਾਨੂੰ ਬਹੁਤਾ ਦਿਖਾਵਾ ਵੀ ਨਹੀਂ ਕਰਨਾ ਚਾਹੀਦਾ, ਕੋਈ ਬਹੁਤਾ ਅਨਾਉਂਸਮੈਂਟਾਂ ਕਰੀਏ ਜਾਂ ਨੋਟਸ ਬੋਰਡ ਲਿਖ ਕੇ ਲਾਈਏ ਵੀ ਅਸੀਂ ਆਹ ਕੰਮ ਕਰ ਰਹੇ ਹਾਂ, ਜਾਂ ਅਖਬਾਰਾਂ ਦੇ ਵਿਚ ਜਾਂ ਟੀਵੀ ਤੇ ਅਸੀਂ ਕੋਈ ਅਨਾਉਂਸਮੈਂਟ ਕਰਵਾਈਏ। ਜੋ ਚੰਗਾ ਕੰਮ ਕਰਨਾ ਉਹਦੇ ਵਿਚ ਦਿਖਾਵਾ ਨਹੀਂ ਕਰਨਾ ਚਾਹੀਦਾ।
ਲਾਭ ਕਟੈ ਪਾਖੰਡ ਇਸਮਾਏ,
ਕਿਉਂਕਿ ਜਦੋਂ ਅਸੀਂ ਇਹ ਪਖੰਡ ਹੈ ਜਿਹੜਾ ਦਿਖਾਵਾ ਕਰਨਾ ਹੈ ਤੇ ਜਦੋਂ ਅਸੀਂ ਪਖੰਡ ਕਰਦੇ ਹਾਂ ਇਹਦੇ ਵਿਚ ਚੰਗੇ ਕੰਮ ਦਾ ਵੀ ਜਿਹੜਾ ਲਾਭ ਹੈ ਉਹ ਘੱਟ ਜਾਂਦਾ ਹੈ।
ਨਾਮਦਾਨ ਇਸ਼ਨਾਨ ਨਾ ਤਿਆਗੈ,
ਜੋ ਭਾਈ ਜਿਹੜਾ ਗੁਰੂ ਦਾ ਸਿੱਖ ਹੈ ਉਹ ਕਦੇ ਇਸ਼ਨਾਨ ਕਰਨਾ ਨਾ ਭੁੱਲੇ, ਕਦੇ ਨਿਤਨੇਮ ਕਰਨਾ ਨਾ ਭੁੱਲੇ ਤੇ ਕਦੇ ਵਾਹਿਗੁਰੂ ਦਾ ਸਿਮਰਨ ਕਰਨਾ ਨਾ ਭੁੱਲੇ। ਧਰਮ ਦੀ ਕਿਰਤ ਵਿਚੋਂ ਦਾਨ ਦਸਵੰਦ ਦੇਣਾ ਵੀ ਕਦੀ ਨੀ ਭੁੱਲਣਾ ਚਾਹੀਦਾ।
ਨਿਤ ਪ੍ਰਤ ਇਨਹੀ ਸੋ ਅਨੁਰਾਗ,
ਹਮੇਸ਼ਾ ਗੁਰਸਿੱਖ ਨੂੰ ਇਹ ਜਿਹੜੇ ਗੁਰਸਿੱਖੀ ਦੇ ਅਸੂਲ ਨੇ ਗੁਰਸਿੱਖ ਦੀ ਰਹਿਣੀ ਇਹਦੇ ਵਿਚ ਪ੍ਰੇਮ ਦੇ ਨਾਲ ਹਮੇਸ਼ਾ ਲਈ ਚੱਲਣਾ ਚਾਹੀਦਾ ਹੈ।
ਹਰ ਗੁਰ ਕੀ ਨਿੰਦਾ ਨਾ ਸੁਣੈ,
ਆਹ ਵੀ ਨੁਕਤਾ ਖਾਸ ਧਿਆਨ ਦੇਣ ਯੋਗ ਹੈ। ਹਜ਼ੂਰ ਕਹਿੰਦੇ ਨੇ ਜਿਹੜਾ ਗੁਰੂ ਦਾ ਸਿੱਖ ਹੈ ਉਹਨੂੰ ਕਦੇ ਵੀ ਵਾਹਿਗੁਰੂ ਤੇ ਗੁਰੂ ਦੀ ਨਿੰਦਿਆ ਨਹੀਂ ਸੁਣਨੀ ਚਾਹੀਦੀ। ਜੇ ਕੋਈ, ਕਿਉਂਕਿ ਨਿੰਦਕ ਲੋਕ ਗੁਰੂ ਕੇ ਨਿੰਦਕ ਵੀ ਹਨ, ਉਹ ਗੁਰੂ ਦੀ ਨਿੰਦਿਆ ਵੀ ਕਰਦੇ ਨੇ। ਤੁਹਾਨੂੰ ਪਤਾ ਹੀ ਹੈ ਕੁਝ ਇਹੋ ਜਿਹੇ ਲੋਕ ਨੇ ਜਿਹੜੇ ਆਪਣੇ ਆਪ ਨੂੰ ਬਹੁਤ ਵਿਦਵਾਨ ਤੇ ਬੜੇ ਬੜੇ ਆਪਣੇ ਆਪ ਨੂੰ ਬੁੱਧੀਜੀਵੀ ਸਮਝਦੇ ਨੇ ਤੇ ਆਪਣੀ ਮਤ ਨੂੰ ਗੁਰੂ ਦੀ ਮਤ ਨਾਲੋਂ ਵੀ ਵੱਡਾ ਸਮਝੀ ਬੈਠੇ ਨੇ, ਐਸਾ ਉਹਨਾਂ ਨੂੰ ਭਰਮ ਪਿਆ ਹੋਇਆ ਹੈ। ਹਜ਼ੂਰ ਨੇ ਬਾਣੀ ਵਿਚ ਉਹਨਾਂ ਬਾਰੇ ਲਿਖਿਆ ਹੈ ਕਿ ਉਹ ਪੜ੍ਹੇ ਲਿਖੇ ਮੂਰਖ ਹਨ, ਵੀ ਜਿਨ੍ਹਾਂ ਨੂੰ ਆਪਣੇ ਮਨ ਦੇ ਵਿਚ ਹੰਕਾਰ ਪੈਦਾ ਹੋ ਜਾਂਦੇ ਆਪਣੇ ਗੁਣ ਦਾ, ਆਪਣੀ ਵਿਦਿਆ ਦਾ ਤੇ ਆਪਣੇ ਗਿਆਨ ਦਾ। ਪੜ੍ਹਿਆ ਮੂਰਖ ਆਖੀਐ ਜਿਤ ਲਭ ਲੋਭ ਹੰਕਾਰ, ਉਹ ਪੜ੍ਹੇ ਲਿਖੇ ਜਿਹੜੇ ਮੂਰਖ ਨੇ ਤੇ ਫਿਰ ਉਹ ਕਦੇ ਇਤਿਹਾਸ ਦੇ ਤਰਕ ਕਰਦੇ ਨੇ, ਕਦੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਟਿੱਪਣੀ ਕਰਦੇ ਨੇ, ਤੇ ਕਦੇ ਦਸਮ ਗ੍ਰੰਥ ਦੀ ਬਾਣੀ ਤੇ ਅਮਰ ਦੀਆਂ ਬਾਣੀਆਂ ਤੇ ਟਿੱਪਣੀ ਕਰਦੇ ਨੇ, ਤੇ ਕਦੇ ਕਦੇ ਹੁਣ ਇਥੋਂ ਤੱਕ ਉਨ੍ਹਾਂ ਦਾ ਸੁਭਾਅ ਬਣ ਗਿਆ ਆ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿਚ ਬਾਣੀ ਲਿਖੀ ਆ ਭਗਤਾਂ ਦੀ ਬਾਣੀ ਤੇ ਵੀ ਤਰਕ ਕਰੀ ਜਾਂਦੇ, ਤੇ ਹੌਲੀ ਹੌਲੀ ਗੁਰੂ ਗ੍ਰੰਥ ਸਾਹਿਬ ਤੇ ਵੀ ਤਰਕ ਕਰਨਗੇ ਉਹ, ਕਿਉਂਕਿ ਸੁਭਾਅ ਉਨ੍ਹਾਂ ਦਾ ਬਣਿਆ ਹੋਇਆ। ਪਰ ਹਜ਼ੂਰ ਕਹਿੰਦੇ ਨੇ ਭਾਈ ਜਿਹੜਾ ਗੁਰੂ ਦਾ ਸਿੱਖ ਹੈ ਉਹਨੂੰ ਕਦੇ ਗੁਰੂ ਦੀ ਤੇ ਵਾਹਿਗੁਰੂ ਦੀ ਨਿੰਦਿਆ ਨਹੀਂ ਸੁਣਨੀ ਚਾਹੀਦੀ।
ਪਾਗਾ ਤੈਂਤੀ ਕਹਿ ਤਿਸ
ਲੋਆ, ਗੁਰੂ ਅਮਰਦਾਸ ਮਹਾਰਾਜ ਦੇ ਬੋਲ ਨੇ, ਕਹਿੰਦੇ ਜਿੱਥੇ ਕੋਈ ਗੁਰੂ ਕੀ ਨਿੰਦਿਆ ਕਰੇ ਉਥੋਂ ਟਲ ਜਾਓ, ਉਥੋਂ ਭੱਜ ਜਾਓ, ਇਹੋ ਜੇ ਨਿੰਦਕਾਂ ਦੇ ਮੱਥੇ ਨਾ ਲੱਗੋ, ਤੇ ਜੇ ਕੋਈ ਬਾਜ ਆਉਂਦਾ ਤੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰੋ, ਜੇ ਕੋਈ ਨਹੀਂ ਹਟਦਾ ਤੇ ਫਿਰ ਕਹਿ ਤਿਸ ਹਨ ਵੀ ਉਹਨੂੰ ਫਿਰ ਗੱਡੀ ਚੜਾ ਦਿਓ। ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਨੇ, ਰਹਿਤਨਾਮੇ ਵਿਚ ਵੀ ਬਚਨ ਆਉਂਦੇ ਨੇ, ਗੁਰ ਕੀ ਨਿੰਦਾ ਸੁਣੈ ਨਾ ਕਾਂ, ਬੇਟਾ ਕਰੈ ਸੰਗ ਕਿਰਪਾ। ਪਰ ਇੱਥੇ ਇੱਕ ਵਿਚਾਰ ਜ਼ਰੂਰ ਸਾਨੂੰ ਕਰਨੀ ਚਾਹੀਦੀ ਹੈ, ਜਿਹੜਾ ਬਚਨ ਹੈ ਨਾ ਬੇਟਾ ਕਰੈ ਸੰਗ ਕਿਰਪਾ, ਜਿਹੜੀ ਕਿਰਪਾਨ ਹੈ ਇਹ ਗੁਰੂ ਮਹਾਰਾਜ ਦਾ ਬਖਸ਼ਿਆ ਹੋਇਆ ਸ਼ਸਤਰ ਹੈ ਸਾਡੇ ਕੋਲ, ਔਰ ਇਹ ਕਿਸੇ ਮਜ਼ਲੂਮ ਤੇ, ਕਿਸੇ ਅਬਲਾ ਤੇ, ਕਿਸੇ ਬੱਚੇ ਤੇ, ਕਿਸੇ ਨਿਰਦੋਸ਼ ਤੇ ਨਹੀਂ ਇਹ ਚੱਲਣਾ ਚਾਹੀਦਾ। ਇਹ ਦੁਸ਼ਟਾਂ ਨੂੰ ਸੋਧਣ ਵਾਸਤੇ ਗੁਰੂ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤਾ ਹੋਇਆ। ਜਿਵੇਂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਖਿਆ ਸੀ, ਜਿਹੜੇ ਸਿੱਖਾਂ ਦੇ ਹਰ ਸ਼ਸਤਰ ਨੇ ਉਹ ਗੋ ਗਰੀਬ ਦੀ ਰੱਖਿਆ ਵਾਸਤੇ ਨੇ ਤੇ ਜੁਰਵਾਣੇ ਦੀ ਪੱਖਿਆ ਵਾਸਤੇ। ਤੇ ਕਲਗੀਧਰ ਪਾਤਸ਼ਾਹ ਨੇ ਵੀ ਜੋ ਖਾਲਸੇ ਨੂੰ ਸ੍ਰੀ ਸਾਹਿਬ ਕਿਰਪਾਨ ਬਖਸ਼ੀ ਹੈ, ਔਰ ਉਹ ਗੋ ਗਰੀਬ ਦੀ ਮਜ਼ਲੂਮ ਦੀ ਰੱਖਿਆ ਵਾਸਤੇ ਹੈ, ਤੇ ਜਿਹੜੇ ਗੁਰੂ ਘਰ ਦੇ ਨਿੰਦਕ ਨੇ ਭੇਟਾ ਕਰੈ ਸੰਗ ਕਿਰਪਾ, ਫਿਰ ਉਹਨਾਂ ਨੂੰ ਸੋਧਣ ਵਾਸਤੇ ਵੀ। ਪਰ ਇੱਥੇ ਜਿਹੜੀ ਕਿਰਪਾਨ ਤੋਂ ਭਾਵ ਜਿਹੜੀ ਗੁਰੂ ਦੀ ਬਾਣੀ, ਗੁਰੂ ਦਾ ਗਿਆਨ, ਇਹ ਵੀ ਤਲਵਾਰ ਹੈ। ਗਿਆਨ ਹੈ ਕਿ ਵੱਢਣੀ ਮਨੋਹਾਰ ਹੈ, ਇਹ ਕਲਗੀਧਰ ਪਾਤਸ਼ਾਹ ਦੇ ਬਚਨ ਨੇ। ਗਿਆਨ ਦੀ ਤਲਵਾਰ ਵੀ ਸਿੱਖ ਨੇ ਚੁੱਕਣੀ, ਗਿਆਨ ਦੀ ਤਲਵਾਰ ਦੇ ਨਾਲ ਅਸੀਂ ਉਹਨਾਂ ਨੂੰ ਦਲੀਲ ਦੇ ਨਾਲ ਚੁੱਪ ਕਰਾਉਣਾ, ਤੇ ਜੇ ਕੋਈ ਉਸ ਤਰ੍ਹਾਂ ਨਹੀਂ ਸੂਤ ਆਉਂਦਾ ਫਿਰ ਜਦੋਂ ਸਾਰੇ ਹੀਲੇ ਵਸੀਲੇ ਮੁੱਕ ਜਾਂਦੇ ਨੇ। ਕਲਗੀਧਰ ਪਾਤਸ਼ਾਹ ਦੇ ਬਚਨ ਨੇ, ਕਿਉਂ ਕਰ ਅਧ ਹਮਾ ਹੀਲ ਤੇ ਦਰ ਗੁਜਸ਼ਤ, ਹਲਾਲਤ ਬੁਰਦਨ ਬਾ ਸ਼ਮਸ਼ੀਰ ਦਸਤ। ਜਦੋਂ ਅਪੀਲ ਦਲੀਲ ਸਾਰੀ ਖਤਮ ਹੋ ਜਾਂਦੀ ਹੈ ਤੇ ਫਿਰ ਸੂਰਬੀਰ ਸਿੱਖ ਨੂੰ, ਸੰਤ ਸਿਪਾਹੀ ਨੂੰ ਚਾਹੀਦਾ ਕਿ ਕਿਰਪਾਨ ਦੇ ਦਸਤੇ ਤੇ ਮੁੱਠੇ ਤੇ ਹੱਥ ਰੱਖੇ, ਫਿਰ ਸ਼ਸਤਰ ਦੀ ਵਰਤੋਂ ਕਰੇ। ਇਹ ਸਿੱਖਿਆ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਤੇ ਭਾਈ ਜਿਹੜਾ ਗੁਰੂ ਦਾ ਸਿੱਖ ਹੈ ਉਹਨੂੰ ਗੁਰੂ ਦੀ ਨਿੰਦਿਆ ਤੋਂ ਬਚਣਾ ਚਾਹੀਦਾ, ਤੇ ਜੇ ਕੋਈ ਨਹੀਂ ਕੁਛ ਕਰ ਸਕਦਾ ਪਹਿਲਾਂ ਗਿਆਨ ਦੀ ਤਲਵਾਰ ਦੇ ਨਾਲ ਉਸ ਨੂੰ ਚੁੱਪ ਕਰਾਓ, ਤੇ ਜੇ ਉਹ ਨਹੀਂ ਚੁੱਪ ਕਰਦਾ ਤੇ ਫਿਰ ਉਹਨੂੰ ਤੁਸੀਂ ਕਿਰਪਾਨ ਦੇ ਨਾਲ ਸੋਧ ਵੀ ਸਕਦੇ ਹੋ। ਇਹ ਸਿੱਖਿਆ ਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਕੁਝ ਪ੍ਰਸੰਗ ਪਿੱਛੇ ਰਹਿ ਗਿਆ, ਕਥਾ ਦਾ ਸਮਾਂ ਸੰਪੂਰਨ ਹੈ, ਇਸ ਲਈ ਹੁਣ ਆਪਾਂ ਇੱਥੇ ਹੀ ਸਮਾਪਤੀ ਕਰਦੇ ਹਾਂ। ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਮਈਆਂ ਫੁੱਲਾਂ ਚੁੱਕਾਂ ਲਈ ਖਿਮਾ, ਬੁਲਾਓ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।